ਕੰਦ ਨ ਗੁਰ ਅਮਰਦਾਸ ਹਿਰਦ ਧਿਆਵੋ ਹਿਰਦ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਪਰ ਸ਼੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰ ਕ੍ਰਿਸ਼ਨ ਮਨਾਉ ਤੇਗ ਬਹਾਦਰ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਤਰੋ ਤਰਾ ਪਰ ਵਾਹਿਗੁਰੂ ਪੁੰਨ ਬੰਦੋ ਬਾਰ ਏਕੰਕਾਰ ਸਤਿਗੁਰੂ ਦੇਹ ਪ੍ਰਸਾਦ
ਵਾਹਿਗੁਰੂ ਜੀ ਕੀ ਫਤਿਹ ਹੈ
ਬਿਘਨ ਬਿਨਾਸ਼ਨ
ਸੋਏ
ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਸੁਨਤ ਹਰਖ ਕਰ ਕੈ ਹਰ ਦਾਸ ਵਸਤ ਜੋ ਚਹੀਤ ਪਟੀ ਸੋ ਪਾਸ ਕੈਦ ਬਿਖੈ ਮਹੀ ਪਾਲ ਬਿਸਾਲਾ ਉਮਰ ਕੈਦ ਜਿਨ ਕੀ ਸਭ ਕਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਚਰਨ ਸ਼ਰਨ ਅੰਦਰ ਜੁੜ ਬੈਠੇ ਜੁੜ ਕੇ ਇਕੱਤਰ ਹੋ ਕੇ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਕੇ ਆਪਣਾ ਜੀਵਨ ਸਫਲਾ ਬਣਾ ਰਹੇ ਅੱਜ ਸਤਿਗੁਰਾਂ ਦੇ ਨਾਲ ਜੁੜੇ ਹੋਏ ਦੋ ਇਤਿਹਾਸਕ ਪੁਰਬ ਹਨ ਜੋ ਅੱਜ ਦੇ ਦਿਨ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ ਮਨਾ ਰਹੇ ਨੇ ਸਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਦਿਹਾੜਾ ਔਰ ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਦਿਹਾੜਾ ਸੱਤਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਹਿਰਦਾ ਇਤਨਾ ਕੋਮਲ ਤੇ ਦਿਆਲੂ ਇਤਨੀ ਕਰੁਣਾ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਦੇ ਹਿਰਦੇ ਚ ਕਿ ਬਾਲ ਅਵਸਥਾ ਵਿਚ ਸੀ ਵੱਡਾ ਚੋਲਾ ਸਰੀਰ ਤੇ ਧਾਰਨ ਕੀਤਾ ਹੋਇਆ 101 ਕਲੀਆਂ ਹੁੰਦੀਆਂ ਸੀ ਚੋਲੇ ਦੀਆਂ ਜਿਹੜਾ ਗੁਰੂ ਹਰਿ ਰਾਏ ਸਾਹਿਬ ਜੀ ਸਰੀਰ ਤੇ ਪਾਉਂਦੇ ਸੀ ਗੁਰੂ ਹਰਗੋਬਿੰਦ ਸਾਹਿਬ ਬਗੀਚੇ ਚ ਟਹਿਲ ਰਹੇ ਸਨ ਪਿੱਛੇ ਪਿੱਛੇ ਕਾਹਲੀ ਨਾਲ ਗੁਰੂ ਹਰਿ ਰਾਏ ਸਾਹਿਬ ਗਏ ਤੇ ਚੋਲੇ ਨਾਲ ਅੜ ਕੇ ਉਹ ਗੁਲਾਬ ਦਾ ਫੁੱਲ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ। ਮਨ ਚਿੱਤ ਦੀ ਦਰਵੀ ਭੂਤ ਕਰੁਣਾ ਆਈ ਕਿ ਉਸ ਫੁੱਲ ਦੇ ਕੋਲ ਬੈਠੇ ਨੇਤਰ ਭਰ ਆਏ ਕਿ ਸਾਡੇ ਚੋਲੇ ਨਾਲ ਅੜ ਕੇ ਫੁੱਲ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ। ਇਤਨਾ ਕੋਮਲ ਹਿਰਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਆਏ, ਉਨ੍ਹਾਂ ਨੇ ਵੇਖਿਆ ਆਪਣੇ ਪੋਤਰੇ ਸ੍ਰੀ ਹਰ ਰਾਏ ਸਾਹਿਬ ਨੂੰ ਕਿ ਬੜੀ ਕਰੁਣਾ ਚ ਬੈਠੇ ਹਨ। ਬਚਨ ਕੀਤਾ, ਬੇਟਾ ਜੇ ਵੱਡਾ ਚੋਲਾ ਪੈ ਦੀਏ ਤੇ ਉਹਨੂੰ ਸੰਭਾਲ ਕੇ ਚੱਲੀਦਾ ਹੈ, ਸਾਂਭ ਕੇ ਟੁਰੀਦਾ। ਇਹ ਵੀ ਇੱਕ ਪ੍ਰਕਾਰ ਦੀ ਪ੍ਰੀਖਿਆ ਸੀ। ਉਸ ਦਿਨ ਤੋਂ ਧੰਨ ਗੁਰੂ ਹਰ ਰਾਏ ਸਾਹਿਬ ਜੀ ਨੇ ਚੋਲਾ ਇਕੱਠਾ ਕਰਕੇ ਖੱਬੇ ਹੱਥ ਚ ਪਕੜ ਲੈਣਾ ਤੇ ਫਿਰ ਟੁਰਿਆ ਕਰਨਾ। ਔਰ ਇਹ ਬਚਨ ਧੰਨ ਗੁਰੂ ਹਰ ਰਾਏ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਪਾਲਿਆ। ਬਾਅਦ ਵਿਚ ਗੁਰਤਾ ਗੱਦੀ ਤੇ ਵੀ 17.5 ਸਾਲ ਰਹੇ, ਉਦੋਂ ਵੀ ਇਹ ਬਚਨ ਨਹੀਂ ਤਿਆਗਿਆ। ਜਦੋਂ ਵੀ ਟੁਰਦੇ ਸੀ ਚੋਲਾ ਸੰਭਾਲ ਕੇ ਇਕੱਠਾ ਕਰਕੇ ਖੱਬੇ ਹੱਥ ਚ ਪਕੜ ਲੈਣਾ ਫਿਰ ਟੁਰਨਾ। ਇਤਨਾ ਕੋਮਲ ਹਿਰਦਾ ਗੁਰੂ ਹਰ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਦਾ ਕਿ ਜਦੋਂ ਗੁਰਤਾ ਗੱਦੀ ਤੇ ਬੈਠੇ ਤੇ ਦਾਦਾ ਜੀ ਸ਼ਿਕਾਰ ਖੇਡਦੇ ਸਨ, ਸ਼ਿਕਾਰ ਖੇਡਣਾ ਬੰਦ ਨਹੀਂ ਕੀਤਾ ਪਰ ਇੱਕ ਪ੍ਰਕਿਰਿਆ ਬਦਲ ਦਿੱਤੀ ਕਿ ਪਹਿਲਾਂ ਸ਼ਿਕਾਰ ਖੇਡਦਿਆਂ ਸਤਿਗੁਰੂ ਜੀ ਜਾਨਵਰਾਂ ਦਾ ਸੰਘਾਰ ਕਰਕੇ ਉਨ੍ਹਾਂ ਨੂੰ ਮੁਕਤ ਕਰਦੇ ਸਨ, ਹੁਣ ਉਹ ਜੰਗਲੀ ਜਾਨਵਰਾਂ ਨੂੰ ਜਿਉਂਦਿਆਂ ਨੂੰ ਪਕੜ ਕੇ ਕੀਰਤਪੁਰ ਸਾਹਿਬ ਲੈ ਆਉਂਦੇ ਨੇ। ਬਿਮਾਰ ਹੋਵੇ ਕੋਈ ਜਾਨਵਰ, ਕੋਈ ਹਿਰਨ, ਕੋਈ ਜ਼ਖਮੀ ਹੋਵੇ, ਕੋਈ ਪੰਛੀ ਜ਼ਖਮੀ ਹੋਵੇ, ਬਿਮਾਰ ਹੋਵੇ, ਉਹਦਾ ਇਲਾਜ ਕਰਕੇ ਉਹਨੂੰ ਵਾਪਸ ਜੰਗਲ ਵਿਚ ਜਿਉਂਦਾ ਛੱਡ ਕੇ ਆਉਂਦੇ। ਫੌਜ ਵੀ ਰੱਖੀ, 2200 ਘੋੜ ਸਵਾਰ ਗੁਰੂ ਹਰ ਰਾਏ ਸਾਹਿਬ ਦੀ ਫੌਜ ਵਿਚ ਹਰ ਵੇਲੇ ਤਿਆਰ ਬਰ ਤਿਆਰ ਰਹਿੰਦਾ ਸੀ। ਕੋਮਲ ਹਿਰਦਾ, ਦਰਵੀ ਭੂਤ ਹਿਰਦਾ ਸਤਿਗੁਰਾਂ ਦਾ ਹਰ ਵੇਲੇ ਦਇਆ ਤੇ ਰੰਗ ਚ ਰੰਗੇ ਰਹਿੰਦੇ ਸਨ, ਦਇਆ ਹੀ ਕਰਦੇ ਰਹਿੰਦੇ ਸੀ, ਕਿਰਪਾ ਹੀ ਕਰਦੇ ਰਹਿੰਦੇ ਸੀ। ਜੇ ਬਾਬੇ ਰਾਮ ਰਾਏ ਨੇ, ਜੋ ਗੁਰੂ ਹਰ ਰਾਏ ਸਾਹਿਬ ਜੀ ਦਾ ਵੱਡਾ ਸਪੁੱਤਰ ਸੀ, ਉਹਨੇ ਗੁਰਬਾਣੀ ਦੀ ਪੰਗਤੀ ਬਦਲੀ ਕਿ ਮਿੱਟੀ ਮੁਸਲਮਾਨ ਕੀ ਥਾਂ ਤੇ ਬੇਈਮਾਨ ਕਹਿ ਦਿੱਤਾ। ਇੰਨਾ ਜ਼ਿਆਦਾ ਸਤਿਗੁਰੂ ਜੀ ਬਾਣੀ ਨਾਲ ਪਿਆਰ ਕਰਦੇ ਸੀ ਕਿ ਆਪਣੇ ਪੁੱਤਰ ਨੂੰ ਛੇਕ ਦਿੱਤਾ, ਆਖਿਆ ਜਿੱਧਰ ਮੂੰਹ ਹੈ ਉਧਰ ਹੀ ਟੁਰ ਜੇ, ਸਾਡੇ ਮੱਥੇ ਨਾ ਲੱਗੇ, ਛੇਕ ਦਿੱਤਾ। ਆਖਿਰਕਾਰ ਸਮਾਂ ਆਇਆ 1661 ਈਸਵੀ, ਜਿਸ ਦਿਨ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਚਖੰਡ ਜਾਣ ਦੀਆਂ ਤਿਆਰੀਆਂ ਕਰ ਲਈਆਂ। ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਸਨ ਬਾਲਾ ਪ੍ਰੀਤਮ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, 5 ਕੁ ਸਾਲ ਦੀ ਉਮਰ ਸੀ ਹਾਲੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ, ਗੁਰਤਾ ਗੱਦੀ ਤੇ ਬਿਠਾ ਕੇ 5 ਪੈਸੇ ਨਾਰੀਅਲ ਰੱਖ ਕੇ ਨਮਸਕਾਰ ਕੀਤੀ। ਸਰਬੱਤ ਸੰਗਤਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਸਾਡਾ ਸਰੂਪ ਕਰਕੇ ਜਾਣਨਾ ਹੈ। ਉਹ ਗੁਰਤਾ ਗੱਦੀ ਦਿਵਸ ਅੱਜ ਦੇ ਦਿਨ ਸਾਰੀ ਸੰਗਤ ਮਨਾ ਰਹੀ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਗੱਦੀ ਦਿਵਸ। ਔਰ ਗੁਰਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦੇ ਕੇ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਸੱਚਖੰਡ ਜਾਣਾ ਕੀਤਾ। ਸਤਿਗੁਰਾਂ ਦੇ ਸੱਚਖੰਡ ਜਾਣ ਦਾ ਉਹ ਸਮਾਂ ਦਿਨ ਅੱਜ ਦੇ ਦਿਨ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਗੁਰਗੱਦੀ ਤੇ ਬੈਠ ਕੇ ਬੜੇ ਭਾਰੀ ਪਰਉਪਕਾਰ ਕੀਤੇ। ਗੂੰਗਿਆਂ ਬੋਲਿਆਂ ਦੇ ਸਿਰਾਂ ਤੇ ਛੜੀ ਰੱਖ ਕੇ ਉਨ੍ਹਾਂ ਨੂੰ ਬ੍ਰਹਮ ਵਿਦਿਆ ਦੀ ਦਾਤ ਬਖਸ਼ ਕੇ ਬੋਲਣ ਯੋਗ ਬਣਾਇਆ। ਉਹ ਪ੍ਰਤੱਖ ਜਾਹਰ ਕਲਾ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਰਤਾਈ, ਜਿਨ੍ਹਾਂ ਦੇ ਦਰਸ਼ਨਾਂ ਵਿਚ ਇਤਨਾ ਪ੍ਰਤਾਪ ਸੀ ਕਿ ਜਿਹੜਾ ਵੇਖ ਲੈਂਦਾ ਸੀ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਸਨ। ਇਤਿਹਾਸ ਵਿਚ ਆਉਂਦਾ ਕਿ ਜਦੋਂ ਸਤਿਗੁਰੂ ਜੀ ਦਿੱਲੀ ਪਹੁੰਚੇ ਗੁਰੂ ਹਰਕ੍ਰਿਸ਼ਨ ਸਾਹਿਬ, ਉਦੋਂ ਇੱਥੇ ਚੇਚਕ ਦਾ ਰੋਗ ਫੈਲਿਆ ਹੋਇਆ ਸੀ। ਇੱਕ ਰੁਮਾਲ ਸਤਿਗੁਰਾਂ ਨੇ ਦਿੱਤਾ ਉਹ ਰੁਮਾਲ ਦੀ ਕੰਨੀ ਧੋ ਕੇ ਜਿਹਨੂੰ ਪਿਉਂਦੇ ਸੀ ਉਹਦਾ ਰੋਗ ਦੂਰ ਹੋ ਜਾਂਦਾ ਸੀ, ਪਰ ਰੋਗ ਇੰਨਾ ਜ਼ਿਆਦਾ ਵੱਧ ਗਿਆ, ਮਹਾਂਮਾਰੀ ਇੰਨੀ ਜ਼ਿਆਦਾ ਫੈਲ ਗਈ ਸੀ ਕਿ ਸੈਂਕੜੇ ਲੋਕ ਮਰਨ ਲੱਗੇ ਤੇ ਰੁਮਾਲ ਸਾਰਿਆਂ ਤੱਕ ਪਹੁੰਚ ਨਾ ਸਕਿਆ ਕਰੇ। ਤੇ ਗੁਰੂ ਸਾਹਿਬ ਨੇ ਬਚਨ ਕੀਤਾ, ਜਿਹੜਾ ਆ ਕੇ ਦਰਸ਼ਨ ਕਰੇਗਾ, ਦਰਸ਼ਨ ਕਰਕੇ ਉਹਦੇ ਰੋਗ ਕੱਟੇ ਜਾਣ। ਤੇ ਸੈਂਕੜੇ ਰੋਗੀਆਂ ਨੇ ਆ ਕੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨੇ, ਤੇ ਜਿਨ੍ਹਾਂ ਜਿਨ੍ਹਾਂ ਨੇ ਆ ਕੇ ਦਰਸ਼ਨ ਕਰਨੇ ਉਹਨਾਂ ਦੇ ਦੁੱਖ ਦੂਰ ਹੋ ਜਾਣੇ। ਸਤਿਗੁਰਾਂ ਦਾ ਉਹੀ ਜਾਹਰ ਪ੍ਰਤਾਪ ਵੇਖ ਕੇ ਗੁਰੂ ਕਲਗੀਧਰ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਵਿਚ, ਜੋ ਆਪਾਂ ਅਰਦਾਸ ਵਿਚ ਰੋਜ਼ ਪੜ੍ਹਦੇ ਹਾਂ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਲਿਖਿਆ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਧਿਆਈਏ, ਜਿਨ੍ਹਾਂ ਦੇ ਸਿਰਫ ਦਰਸ਼ਨ ਕਰਕੇ ਹੀ ਸਾਰੇ ਦੁੱਖ ਦੂਰ ਹੋ ਜਾਂਦੇ, ਦਰਸ਼ਨ ਕਰਕੇ ਦੁੱਖ ਨਿਵਿਰਤ ਹੋ ਜਾਂਦੇ। ਐਸੇ ਮਹਾਨ ਕਿਰਪਾਲੂ ਅਸ਼ਟਮ ਬਲਬੀਰਾ ਭਾਈ ਵੀਰ ਸਿੰਘ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਸ਼ਬਦ ਵਰਤਿਆ, ਅਸ਼ਟਮ ਬਲਬੀਰਾ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਗੁਰਗੱਦੀ ਦਿਵਸ ਹੈ। ਸਤਿਗੁਰੂ ਕਿਰਪਾ ਕਰਨ, ਸਤਿਗੁਰਾਂ ਦੇ ਪਾਏ ਹੋਏ ਪੂਰਨਿਆਂ ਤੇ ਸੰਦੇਸ਼ਾਂ ਤੇ ਉਪਦੇਸ਼ਾਂ ਅਨੁਸਾਰ ਸਤਿਗੁਰੂ ਜੀ ਸਾਨੂੰ ਚੱਲਣ ਦੀ ਬਲ ਬੁੱਧੀ ਪ੍ਰੇਰਨਾ ਬਖਸ਼ਿਸ਼ ਕਰਨ। ਲੜੀਵਾਰ ਕਥਾ ਆਪ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸਰਵਣ ਕਰ ਰਹੇ ਹੋ, ਜੋ ਕਥਾ ਬੜੀ ਸ਼ਰਧਾ ਭਾਵਨਾ ਨਾਲ ਮਹਾਂ ਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਲਿਖੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਨਜੂਮੀ ਨੇ ਦੱਸਿਆ, ਨਜੂਮੀ ਬੜਾ ਸਿਆਣਾ, ਅੱਗੇ ਵੀ ਉਹਨੇ ਜਦੋਂ ਕੋਈ ਗੱਲ ਦੱਸੀ ਹੈ ਉਹ ਸੱਚੀ ਹੋਈ ਹੈ। ਉਹ ਕਹਿੰਦਾ ਮੇਰੇ ਤੇ ਸਾੜ ਸਤੀ ਹੈ, ਉਹ ਤਾਂ ਟਲ ਸਕਦੀ ਹੈ ਜੇ ਤੁਸੀਂ ਮੇਰੇ ਵਾਸਤੇ ਗਵਾਲੀਅਰ ਦੇ ਕਿਲੇ ਚ ਜਾ ਕੇ 40 ਦਿਨ ਤਪ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਮੁਸਕਰਾ ਪਏ, ਜਾਣੀ ਜਾਣ ਜਾਣਦੇ ਸੀ ਵੀ ਇਹ ਤਾਂ ਸਾਰੀ ਚੰਦੂ ਦੀ ਬਣਾਈ ਹੋਈ ਕਾੜਤ ਹੈ, ਕੋਈ ਕਿਸੇ ਤੇ ਸਾੜ ਸਤੀ ਨਹੀਂ। ਪਰ ਮਹਾਰਾਜ ਜੀ ਨੇ ਕਿਹਾ ਨਹੀਂ ਜਹਾਂਗੀਰ ਨੂੰ, ਕਿਉਂਕਿ ਜਹਾਂਗੀਰ ਨੂੰ ਜੇ ਇਨਕਾਰ ਕਰਦੇ ਤੇ ਉਹਨੇ ਵਾਪਸ ਜਾਣਾ ਸੀ ਤੇ ਚੰਦੂ ਵਰਗਿਆਂ ਨੇ ਫਿਰ ਇਹਨੂੰ ਭਰਮਾਉਣਾ ਸੀ, ਕਹਿਣਾ ਸੀ ਗੁਰੂ ਜੀ ਨੇ ਤੇਰਾ ਵਚਨ ਨਹੀਂ ਮੰਨਿਆ, ਤੇ ਬਾਦਸ਼ਾਹ ਦੇ ਮਨ ਚ ਵੀ ਫਰਕ ਪਾਉਣਾ ਸੀ। ਸਤਿਗੁਰੂ ਕਹਿਣ ਲੱਗੇ, ਬਾਦਸ਼ਾਹ ਤੇਰੇ ਤੇ ਕੋਈ ਸਾੜ ਸਤੀ ਨਹੀਂ ਆਈ, ਨਾ ਕੋਈ ਅਪਦਾ ਆਵੇਗੀ, ਪਰ ਜਿਹਦੇ ਤੇ ਸਾੜ ਸਤੀ ਆਈ ਆ ਉਹਦੇ ਤੇ ਟਲ ਨਹੀਂ ਸਕਦੀ, ਜਿਹਦੇ ਤੇ ਆਈ ਆ ਨਾ ਉਹਦੇ ਤਾਂ ਹੁਣ ਪ੍ਰਾਣ ਕੱਢ ਕੇ ਤਾਂ ਸ਼ਾਂਤ ਹੋਵੇਗੀ, ਉਹ ਹੁਣ ਟਲ ਨਹੀਂ ਸਕਦੀ, ਜਿੰਨੇ ਮਰਜ਼ੀ ਉਪਾਅ ਕਰ ਲਵੇ, ਉਹ ਜਿੰਨੇ ਮਰਜ਼ੀ ਯਤਨ ਕਰ ਲੇ। ਤੇ ਜੇ ਤੇਰੇ ਮਨ ਚ ਇੱਦਾਂ ਦਾ ਖਿਆਲ ਹੈ ਤੇ ਅਸੀਂ ਗਵਾਲੀਅਰ ਦੇ ਕਿਲੇ ਚ ਜਾਵਾਂਗੇ, ਉੱਥੇ ਜਾ ਕੇ ਤੇਰੇ ਵਾਸਤੇ ਜਪ ਕਰਾਂਗੇ। ਸਤਿਗੁਰਾਂ ਨੇ ਨਾਲ ਦੀਆਂ ਸਾਰੀਆਂ ਫੌਜਾਂ ਨੂੰ ਹੁਕਮ ਕੀਤਾ, ਤੁਸੀਂ ਇੱਥੇ ਟਿਕਾਣਾ ਕਰੋ। ਉਥੋਂ ਦਾ ਜਿਹੜਾ ਦੁਰਗਪਤੀ ਸੀ ਗਵਾਲੀਅਰ ਦੇ ਕਿਲੇ ਦਾ, ਉਹਦਾ ਨਾਂ ਸੀ ਹਰਦਾਸ, ਉਹਨੂੰ ਬਾਦਸ਼ਾਹ ਨੇ ਚਿੱਠੀ ਲਿਖ ਕੇ ਭੇਜ ਦਿੱਤੀ, ਗੁਰੂ ਸਾਹਿਬ ਆ ਰਹੇ ਨੇ, ਇਹਨਾਂ ਦਾ ਖਿਆਲ ਰੱਖਣਾ, ਇਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਆਵੇ, ਵਧੀਆ ਚੰਗੀ ਜਗ੍ਹਾ ਤੇ ਇਹਨਾਂ ਦਾ ਆਸਣ ਲਾਉਣਾ ਹੈ, ਸਾਰੀਆਂ ਸਹੂਲਤਾਂ ਗੁਰੂ ਸਾਹਿਬ ਕੋਲ ਹੋਣੀਆਂ ਚਾਹੀਦੀਆਂ। ਉਧਰ ਹਰਦਾਸ ਵੀ ਉਡੀਕ ਕਰ ਰਿਹਾ ਸੀ, ਕਿਉਂਕਿ ਉਹ ਵੀ ਗੁਰੂ ਸਾਹਿਬ ਦਾ ਪ੍ਰੇਮੀ ਸੀ, ਭਾਵਨਾ ਸੀ ਉਹਦੇ ਮਨ ਚ, ਪਰ ਉਹ ਕਿਲਾ ਛੱਡ ਕੇ ਨਹੀਂ ਸੀ ਜਾ ਸਕਦਾ, ਉਹਦੀ ਡਿਊਟੀ ਜ਼ਿੰਮੇਵਾਰੀ ਬੜੀ ਸਖ਼ਤ ਸੀ। ਭਾਵਨਾ ਸੀ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਾਂ, ਪਰ ਜਾ ਨਹੀਂ ਸੀ ਸਕਦਾ, ਅਰਦਾਸਾਂ ਕਰਦਾ ਸੀ ਸਤਿਗੁਰੂ ਮੈਨੂੰ ਇੱਥੇ ਆ ਕੇ ਦਰਸ਼ਨ ਦਿਓ, ਉਹਦੀ ਵੀ ਭਾਵਨਾ ਪੂਰੀ ਕਰਨੀ ਸੀ। ਉਧਰ ਜਿਹੜੇ ਰਾਜੇ ਤਰਸ ਰਹੇ ਸੀ, 52 ਕਿਲੇ ਦੇ ਵਿੱਚ ਕੈਦ ਕੱਟ ਰਹੇ ਸੀ, ਉਮਰ ਕੈਦ ਕੱਟ ਰਹੇ ਸੀ, ਉਹਨਾਂ ਦੀਆਂ ਵੀ ਅਰਦਾਸਾਂ ਜੋਦੜੀਆਂ ਸਨ, ਉਹਨਾਂ ਨੂੰ ਵੀ ਸਤਿਗੁਰਾਂ ਨੇ ਬੰਧਨ ਮੁਕਤ ਕਰਨਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਗਲੇ ਦਿਨ 5 ਸਿੱਖਾਂ ਨੂੰ ਨਾਲ ਲੈ ਕੇ ਭਾਈ ਵਿਧੀ ਚੰਦ ਜੀ ਹੋਣਾ ਨੂੰ, ਭਾਈ ਜੇਠਾ ਜੀ, ਪੈੜਾ ਜੀ, ਲੰਗਾਹ ਜੀ ਹੋਣਾ ਨੂੰ ਨਾਲ ਲੈ ਕੇ ਸਤਿਗੁਰੂ ਗਵਾਲੀਅਰ ਦੇ ਕਿਲੇ ਚ ਆਏ ਨੇ। ਅੱਗੋਂ ਹਰਦਾਸ ਮਿਲਿਆ ਜਿਹੜਾ ਦੁਰਗਪਤੀ ਸੀ, ਬੜੀ ਭਾਵਨਾ ਨਾਲ ਸਤਿਗੁਰਾਂ ਦੇ ਦਰਸ਼ਨ ਕੀਤੇ, ਆਖਿਆ ਸਾਹਿਬ ਆਪ ਨੇ ਬੜਾ ਭਾਰੀ ਤਰਸ ਕੀਤਾ, ਮੇਰੇ ਤੇ ਦਇਆ ਕੀਤੀ ਹੈ, ਮੇਰੇ ਤੇ ਕਰੁਣਾ ਕਰਕੇ ਆਪ ਜੀ ਨੇ ਆਪਣੇ ਦਰਸ਼ਨ ਦੇਖ ਕੇ ਮੈਨੂੰ ਕਿਰਤਾਰਥ ਕੀਤਾ ਹੈ, ਮੈਂ ਤਾਂ ਬੜੇ ਲੰਮੇ ਅਰਸੇ ਤੋਂ ਉਡੀਕਦਾ ਸੀ, کدو آپ جی دے دیدار ہون، کدو آپ جی دے درشن ہون۔ میری حالت بنی ہوئی سی پنتھ نہارا کامنی لوچن پری لے اساسا، میں تا لمے لمے ہوکے پردا سی، کدو مہاراج جی آن راہ ویکھدا سی۔ اج آپ جی نے ترس کیتا ہے، دیا کیتی ہے، بڑا ودیا پلنگ ڈھا کے چنگا جڑا تھان سی گوالیئر دے قلعے چ، جتھے اج کل ستگرو چھویں پاتشاہ دا استھان بنیا ہویا، اتھے ستگرو مہاراج جی دا ڈیرا کروایا، ستگرو جی نو بٹھایا بڑے ادب ستکار نال، اور جویں ہرداس ستگراں دے چرناں وچ سیوا کرن واسطے حاضر ہویا ہے اور سیوا کر رہا، آؤ من برتیاں اکاگر کریے۔ ستگرو جی دا پوتر اتہاس ہے، دھن گرو ہرگوبند صاحب چھویں پاتشاہ میری پیری دے مال ستگرو بندی چھوڑ ستگرو، انہاں دے پاون چرنا دا دھیان ہردے چ دھارن کردے آکھو ستنام شری
واہ گرو صاحب جیو،
ستنام شری
سنت ہرخ کر کے ہرداس۔
ادھر ہرداس جی نے جدو ستگراں دے بچن سنے، مہاراج جی آخیا ہرداس جی جڑے گرو گھر تے شردا دھارن کردے نے انہاں دے دوویں لوک سبر جاندے، انہاں دا لوک سکھیے پر لوک سہیلے، نانک ہر پرب آپے میلے والی انہاں دی اوستھا بن جاندی ہے۔ جدوں ہرداس نے درگ پتی نے جڑا اس قلعے دا نگران سی، اس قلعے دی نگرانی رکھدا سی، انہیں جدوں چھویں پاتشاہ جی مہاراج جی دے برتن سنے، سن کے بڑا خوش ہویا۔
وست جو چاہیے تو پٹھی سو پاس،
جڑیاں جڑیاں وستواں دی لوڑ سی جو ستگرو چھویں پاتشاہ جی مہاراج جی واسطے جڑیاں وستواں بھی چاہیدیاں سن، او ساریاں وستواں ہرداس نے اسی ویلے مہاراج جی کول پہنچ دیاں کیتیاں ہن۔
قید دکھے مہی پال بسالا،
ادھر قید خانے بچ بڑے بڑے راجے راجپوتانے دے علاقے دے، بائی بھارتیاں ریاستاں دے، ادھر راجستھان دے علاقے دے بہت سارے راجے جڑے قید خانے بچ سی، گوالیئر دے قلعے بچ قیدی سن۔
عمر قید جن کی سب کالا،
جنہاں نوں عمر قید ملی ہوئی سی، کیونکہ گوالیئر دے قلعے چ بھیجے ہی انہاں نوں جاندا سی جنہاں نوں عمر قید ہوئے۔ عمر قید دا مطلب 14 سال جاں 20 سال سزا نہیں سی ہوندی، عمر قید دا مطلب پرانا دے انتلے ساہ تک، جدوں تک انتلا ساہ نہیں آؤں ادو تک اندر رہنا، موت بھی اندر ہی ہوگی، ساری زندگی اندر کٹنی۔ اے جڑے راجے سن انہاں نوں عمر قید ہوئی ہوئی سی، ساری زندگی انہاں نے اس گوالیئر دے قلعے وچ عمر قید چ کٹنا سی۔
کبو نہ چھوڑن جن کو ہوئے،
انہاں نوں کدے چھڈیا نہیں سی جانا، انہاں دا کدے بھی چھٹکارا نہیں سی ہونا، ایسے سخت حکم سن انہاں واسطے، انہاں نوں کھان واسطے ودیا بھوجن نہیں سی دتا جاندا، پہنن واسطے کوئی کپڑا بستر چج دا ڈھنگ دا نہیں سی ہوندا، اس کر کے انہاں دی ساری زندگی اسے قلعے دے وچ آجیون کارا واس سی انہاں دا، اس کر کے کہندے انہاں نوں ایتھے ہی رہنا پینا سی، انہاں نوں کدے بھی چھٹن دی آس نہیں سی۔
اسی درگ میں گیرت سوئے،
اس قلعے وچ اسے نوں جا کے سٹیا جاندا سی جنہاں نوں عمر قید دی سزا ہوندی سی۔
سنی سبیاں ست گر ات آئے،
کہندے جدوں انہاں راجیاں نے سنیا کہ دھن شری گرو ہرگوبند صاحب چھویں پاتشاہ جی آئے ہیں، میری پیری دے مالک ستگرو گرو نانک صاحب جی دی گدی دے چھویں مالک آئے ہیں، جدوں انہاں راجیاں نے ستگرو گرو ہرگوبند صاحب جی دے آن دی خبر سنی کہ گوالیئر دے قلعے چ ستگرو جی آئے نے،
پئے آنند منو چھٹکائے،
سارے راجیاں دے اندر آنند ورت گیا، ایدا خوش ہوئے، اتنا آنند انہاں اندر ورتیا مانو جویں ہنے گوالیئر دے قلعے چ چھٹ کے مکت ہو گئے، کیونکہ جاندے سن کہ ستگرو جی آ گئے نے، ہن سانو اس گوالیئر دے قلعے چ مکت کر دین گے، ہن اسی اس قلعے چ قید نہیں رہاں گے، کیونکہ قیداں چوں چھڑاون والے بندن مکت کرن والے ستگرو جی آپ اس قید خانے چا پہنچے ہن، ہن او سانو قید چ نہیں رہن دین گے۔ اس کر کے جنے راجے سی ساریاں دے اندر آنند ورت گیا، سب دے اندر خوشی ورت گئی،
ਕਰ ਜੋਰੇ ਸਭ ਹੀ ਤੈ ਆਏ।
ਉਸ ਵੇਲੇ ਸਾਰੇ ਰਾਜਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ, ਸਭ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਮਿਲਣ ਵਾਸਤੇ, ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਕੋਲ ਆਉਣ ਲੱਗੇ।
ਗੁਰ ਕੋ ਦਰਸ ਕੀਨ ਸੁਖ ਪਾਏ,
ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ, ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਦੀਦਾਰ ਕੀਤੇ। ਜਾਉ ਜਲਾਲ ਤੇਜ ਪ੍ਰਤਾਪ ਇਤਨਾ ਸਤਿਗੁਰਾਂ ਦੇ ਚਿਹਰੇ ਤੇ, ਅੱਖ ਚੁੱਕ ਕੇ ਸਤਿਗੁਰਾਂ ਦੇ ਚਿਹਰੇ ਵੱਲ ਵੇਖਿਆ ਨਹੀਂ ਜਾਂਦਾ। ਜੇ ਕੋਈ ਉੱਪਰ ਨੂੰ ਵੇਖਣ ਦਾ ਯਤਨ ਕਰਦਾ ਤੇ ਫਿਰ ਅੱਖਾਂ ਚੁੱਕ ਜਾਂਦੀਆਂ, ਇੰਨਾ ਪ੍ਰਤਾਪ ਸਤਿਗੁਰਾਂ ਦੇ ਚਿਹਰੇ ਤੇ। ਕਹਿੰਦੇ ਸਤਿਗੁਰਾਂ ਦੇ ਦਰਸ਼ਨ ਕੀਤੇ, ਆ ਕੇ ਦਰਸ਼ਨ ਕਰਕੇ ਨਾ ਰਾਜਿਆਂ ਨੂੰ ਆਤਮਕ ਸੁਖ, ਅੰਦਰ ਦਾ ਸੁਖ ਪ੍ਰਾਪਤ ਹੋਇਆ ਹੈ।
ਸਭ ਕੇ ਉਪਰ ਬਸਤਰ ਮਲੀਨ,
ਹੁਣ ਇਹਨਾਂ ਰਾਜਿਆਂ ਦੀ ਹਾਲਤ ਕਿਹੋ ਜੀ ਸੀ ਉਸ ਵਕਤ? ਜਿੰਨੇ ਰਾਜੇ ਸੀ, ਕਹਿੰਦੇ ਇਹਨਾਂ ਦੇ ਸਰੀਰ ਤੇ ਜਿਹੜੇ ਪਾਏ ਹੋਏ ਕੱਪੜੇ ਸੀ ਮੈਲੇ ਸਨ, ਮਲੀਨ ਸਨ, ਇੰਨੇ ਮੈਲੇ ਸੀ ਕਿ ਉਹਨਾਂ ਕੱਪੜਿਆਂ ਦੇ ਵਿੱਚ ਤੰਦ ਮੈਲ ਪਈ ਹੋਈ ਸੀ। ਤੰਦ ਮੈਲ ਸਾਰੇ ਕੱਪੜਿਆਂ ਤੇ ਬਸਤਰਾਂ ਤੇ ਪਈ ਹੋਈ, ਬਹੁਤ ਜ਼ਿਆਦਾ ਮਲੀਨ ਸਨ।
ਤਨ ਤੇ ਦੁਰਲਭ ਚਿੰਤਾ ਪੀਨ,
ਤਨ ਕਰਕੇ ਦੁਰਬਲ ਸੀ, ਕਮਜ਼ੋਰ ਸੀ ਸਰੀਰ ਇਹਨਾਂ ਦੇ, ਜੀਰਨ ਹੱਡੀਆਂ ਨਿਕਲੀਆਂ ਹੋਈਆਂ ਸਰੀਰਾਂ ਦੀਆਂ, ਕਿਉਂਕਿ ਖਾਣ ਨੂੰ ਪੇਟ ਭਰ ਰੋਟੀ ਨਹੀਂ ਸੀ ਮਿਲਦੀ, ਭੋਜਨ ਨਹੀਂ ਸੀ ਮਿਲਦਾ, ਕਈ ਕਈ ਦਿਨ ਭੁੱਖੇ ਵੀ ਰਹਿਣਾ ਪੈਂਦਾ ਸੀ, ਸਜ਼ਾ ਮਿਲਦੀ ਸੀ ਇਹਨਾਂ ਨੂੰ। ਕਹਿੰਦੇ ਸਰੀਰ ਇਹਨਾਂ ਦੇ ਦੁਰਬਲ ਹੋਏ ਪਏ ਨੇ, ਕਮਜ਼ੋਰ ਹੋਏ ਪਏ ਨੇ, ਔਰ ਚਿੰਤਾ ਕਰਕੇ ਬਹੁਤ ਜ਼ਿਆਦਾ ਦੁਖੀ ਨੇ, ਕੈਦਖਾਨੇ ਵਿੱਚ ਨੇ, ਬਹੁਤ ਜ਼ਿਆਦਾ ਚਿੰਤਾ ਹੈ, ਫਿਕਰ ਹੈ।
ਕੇਸ਼ ਸ਼ਮਸ਼ ਮਹਿ ਜੂੰਕ ਕਨੇਰੀ,
ਕਹਿੰਦੇ ਸਿਰ ਦੇ ਕੇਸਾਂ ਵਿੱਚ ਇਥੋਂ ਤੱਕ ਜਿਹੜਾ ਦਾੜਾ ਹੈ ਉਹਨਾਂ ਵਿੱਚ ਵੀ ਜੂਆਂ ਪਈਆਂ ਹੋਈਆਂ। ਇੰਨੀ ਭੈੜੀ ਹਾਲਤ ਹੈ, ਇਤਨੀ ਭੈੜੀ ਦਸ਼ਾ ਹੈ ਇਹਨਾਂ ਦੀ ਕਿ ਸਿਰ ਦੇ ਕੇਸਾਂ ਵਿੱਚ ਤੇ ਦਾੜੇ ਵਿੱਚ ਵੀ ਜੂਆਂ ਪਈਆਂ ਹੋਈਆਂ ਨੇ।
ਪਾਇਨ ਪਰੀ ਪੀ ਨਹੀਂ ਬੇਰੀ,
ਔਰ ਪੈਰਾਂ ਤੇ ਹੱਥਾਂ ਵਿੱਚ ਬੇੜੀਆਂ ਪਾਈਆਂ ਹੋਈਆਂ, ਖੁੱਲੇ ਨਹੀਂ ਛੱਡੇ ਹੋਏ। ਇੱਕ ਤਾਂ ਉਸਦਾ ਕੈਦ ਖਾਨਾ, ਖਾਣ ਨੂੰ ਭੋਜਨ ਨਹੀਂ ਮਿਲਦਾ, ਦੂਜਾ ਸਾਰੇ ਸਰੀਰ ਦੇ ਉੱਤੇ ਬੇੜੀਆਂ ਪਾਈਆਂ ਹੋਈਆਂ, ਨਾ ਆਰਾਮ ਨਾਲ ਬਹਿ ਸਕਦੇ ਸੀ, ਨਾ ਸਿੱਧੇ ਹੋ ਕੇ ਲੇਟ ਸਕਦੇ ਸੀ, ਫਿਰ ਨਾ ਹੀ ਸਹੀ ਤਰੀਕੇ ਨਾਲ ਤੁਰ ਫਿਰ ਸਕਦੇ ਸੀ। ਕਹਿੰਦੇ ਸਾਰੇ ਸਰੀਰਾਂ ਦੇ ਉੱਤੇ ਪੈਰਾਂ ਵਿੱਚ ਇਹਨਾਂ ਦੇ ਬੇੜੀਆਂ ਪਾਈਆਂ ਹੋਈਆਂ।
ਜੀਰਨ ਪਟ ਤਨ ਤਾਰਨ ਕਰੇ,
ਔਰ ਸਰੀਰ ਦੇ ਉੱਤੇ ਜਿਹੜੇ ਕੱਪੜੇ ਨੇ ਬੜੇ ਜੀਰਨ ਪੁਰਾਣੇ ਪਾਏ ਹੋਏ, ਫਟੇ ਹੋਏ ਨੇ, ਕੱਪੜਿਆਂ ਤੇ ਟਾਕੀਆਂ ਲਾਈਆਂ ਹੋਈਆਂ, ਕੱਪੜੇ ਵੀ ਮੈਲੇ ਹਨ।
ਮੁਕਤ ਹੋਣ ਕੀ ਆਸ ਨਾ ਤਰੇ,
ਉਹਨੇ ਜਿੰਨੇ ਰਾਜੇ ਸੀ ਨਾ ਸਾਰਿਆਂ ਨੂੰ ਆਪਣੇ ਮੁਕਤ ਹੋਣ ਦੀ ਆਸ ਖਤਮ ਹੋ ਚੁੱਕੀ ਸੀ, ਇਹਨਾਂ ਅੰਦਰੋਂ ਆਸ ਖਤਮ ਹੋ ਚੁੱਕੀ ਸੀ ਕਿ ਕਦੇ ਅਸੀਂ ਵੀ ਇਸ ਕਿਲੇ ਚੋਂ ਬਾਹਰ ਜਾਵਾਂਗੇ, ਕਦੇ ਅਸੀਂ ਵੀ ਇੱਥੋਂ ਰਿਹਾ ਹੋਵਾਂਗੇ, ਕਿਉਂਕਿ ਜਾਣਦੇ ਸੀ ਇੱਥੇ ਤਾਂ ਸਾਰੀ ਜ਼ਿੰਦਗੀ, ਮੌਤ ਵੀ ਸਾਡੀ ਇੱਥੇ ਆਉਣੀ ਹੈ, ਮੌਤ ਮੰਗਦੇ ਵੀ ਸੀ ਕਿ ਮੌਤ ਆ ਜਾਏ। ਇਥੋਂ ਮੁਕਤ ਹੋਣ ਦੀ ਆਸ ਇਹਨਾਂ ਸਾਰੇ ਰਾਜਿਆਂ ਦੇ ਅੰਦਰੋਂ ਖਤਮ ਹੋ ਚੁੱਕੀ ਸੀ।
ਵਿਛੜੇ ਪਰਵਾਰਨ ਅਰ ਦੇਸ਼,
ਕਿਸੇ ਸਮੇਂ ਆਪਣੇ ਦੇਸ਼ਾਂ ਦੇ ਰਾਜੇ ਸਨ, ਪਹਾੜੀ ਰਿਆਸਤਾਂ ਦੇ ਰਾਜੇ ਸਨ, ਬੜੀਆਂ ਬੜੀਆਂ ਵੱਡੀਆਂ ਰਿਆਸਤਾਂ ਦੇ ਮਾਲਕ ਰਹੇ ਨੇ ਤੇ ਰਾਜੇ ਸਨ, ਰਾਜ ਛੱਡ ਕੇ ਆਏ ਨੇ, ਆਪਣਾ ਦੇਸ਼ ਛੱਡ ਕੇ ਆਏ ਨੇ, ਬੱਚਿਆਂ ਨੂੰ ਪਰਿਵਾਰਾਂ ਨੂੰ ਛੱਡ ਕੇ ਆਏ, ਪਰਿਵਾਰਾਂ ਤੇ ਬੱਚਿਆਂ ਨਾਲ ਵੀ ਇਹਨਾਂ ਦਾ ਵਿਛੋੜਾ ਪਿਆ ਹੋਇਆ, ਆਪਣੇ ਬੱਚਿਆਂ ਤੇ ਪਰਿਵਾਰਾਂ ਤੋਂ ਵੀ ਵਿਛੜੇ ਹੋਏ ਨੇ।
ਇਸ ਦਿਨ ਜਿਨੋ ਕਲੇਸ਼ ਵਿਸ਼ੇਸ਼,
ਇਹਦਾ ਰਾਤ ਦਿਨ ਇਹਨਾਂ ਦੇ ਅੰਦਰ ਬੜਾ ਭਾਰੀ ਕਲੇਸ਼ ਸੀ, ਬੜਾ ਭਾਰੀ ਡਾਢਾ ਦੁੱਖ ਸੀ, ਪਰਿਵਾਰਾਂ ਤੋਂ ਵਿਛੜੇ ਹੋਏ, ਉਹਨਾਂ ਦੀ ਵੀ ਯਾਦ ਸਤਾਉਂਦੀ, ਉਹਨਾਂ ਦਾ ਵੀ ਡਰ, ਉਹਨਾਂ ਦਾ ਵੀ ਪ੍ਰੇਮ ਇਹਨਾਂ ਦੇ ਹਿਰਦਿਆਂ ਵਿੱਚ ਆਉਂਦਾ, ਬਹੁਤ ਜ਼ਿਆਦਾ ਇਸ ਪ੍ਰਕਾਰ ਨਾਲ ਵਿਰਲਾਪ ਕਰਦੇ, ਕੁਰਲਾਪ ਕਰਦੇ ਹਨ।
ਜਰਾ ਸਿੰਧ ਜਿਮ ਰਾਜੇ ਗਹੇ,
ਖਾਲਸਾ ਜੀ ਜਿਵੇਂ ਦੁਆਪਰ ਯੁੱਗ ਦੇ ਵਿੱਚ ਜਰਾ ਸਿੰਧ ਰਾਜਾ ਹੋਇਆ ਨਾ, ਤੇ ਜਰਾ ਸਿੰਧ ਰਾਜੇ ਨੇ ਬਹੁਤ ਸਾਰੇ ਰਾਜਿਆਂ ਨੂੰ ਆਪਣੇ ਕੈਦ ਖਾਨੇ ਚ ਗ੍ਰਿਫ਼ਤਾਰ ਕੀਤਾ ਹੋਇਆ ਸੀ। ਜਰਾ ਸਿੰਧ ਬੜਾ ਬਲੀ ਰਾਜਾ ਸੀ, ਭਗਵਾਨ ਕ੍ਰਿਸ਼ਨ ਦੇ ਨਾਲ ਇਹਦਾ ਜੰਗ ਯੁੱਧ ਹੁੰਦਾ ਹੀ ਰਹਿੰਦਾ ਸੀ, ਤੇ ਜਰਾ ਸਿੰਧ ਨੇ ਬੜੇ ਬੜੇ ਰਾਜੇ ਆਪਣੇ ਕੈਦ ਖਾਨੇ ਚ ਕੈਦੀ ਬਣਾਏ ਹੋਏ ਸਨ।
ਦੇਖ ਕ੍ਰਿਸ਼ਨ ਕੋ ਆਨੰਦ ਲਹੇ,
ਤੇ ਜਦੋਂ ਭਗਵਾਨ ਕ੍ਰਿਸ਼ਨ ਜੀ ਗਏ ਨਾ ਉੱਥੇ, ਤੇ ਜਰਾ ਸਿੰਧ ਨੂੰ ਮਾਰਿਆ, ਜਦੋਂ ਜੇਲ੍ਹ ਚ ਪਹੁੰਚੇ, ਕੈਦ ਖਾਨੇ ਚ ਪਹੁੰਚੇ, ਜਿੰਨੇ ਰਾਜੇ ਵੇਖ ਕੇ ਆਨੰਦਿਤ ਹੋ ਗਏ ਵੀ ਹੁਣ ਅਸੀਂ ਛੁੱਟ ਜਾਵਾਂਗੇ, ਹੁਣ ਅਸੀਂ ਮੁਕਤ ਹੋ ਜਾਵਾਂਗੇ। ਹੁਣ ਇਹ ਜਿੰਨੇ ਰਾਜੇ ਸੀ ਹਿੰਦੂ ਸਨ, ਹਿੰਦੂ ਰਾਜੇ ਹੋਣ ਕਰਕੇ ਇਹਨਾਂ ਦੇ ਮਨ ਚ ਵੀ ਖਿਆਲ ਆਪਣੇ ਅਵਤਾਰਾਂ ਦਾ ਹੀ ਆ ਰਿਹਾ ਨਾ। ਅਵਤਾਰ ਇਹਨਾਂ ਵਾਸਤੇ ਉੱਤਮ ਨੇ, ਭਗਵਾਨ ਕ੍ਰਿਸ਼ਨ ਜੀ ਇਹਨਾਂ ਵਾਸਤੇ ਉੱਤਮ ਨੇ। ਕਹਿੰਦੇ ਉਸੇ ਤਰ੍ਹਾਂ ਬਾਦਸ਼ਾਹ ਜਹਾਂਗੀਰ ਵੀ ਜਰਾ ਸਿੰਧ ਵਰਗਾ ਹੀ ਹੈ, ਸਾਨੂੰ ਸਾਰਿਆਂ ਨੂੰ ਕੈਦ ਚ ਪਾਇਆ ਹੋਇਆ ਹੈ ਤੇ ਕਲਯੁਗ ਦੇ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਜੀ ਸਾਨੂੰ ਛੁਡਾਉਣ ਵਾਸਤੇ ਆ ਪਹੁੰਚੇ ਨੇ। ਉਹਨਾਂ ਨੂੰ ਵੇਖ ਕੇ ਇਹਨਾਂ ਨੂੰ ਵੀ ਆਨੰਦ ਵਰਤ ਰਿਹਾ। ਪਰ ਸਤਿਗੁਰੂ ਨਾਲ ਸਾਰੇ ਅਵਤਾਰਾਂ ਤੋਂ ਸਰਵੋਤਮ ਨੇ, ਉਹਨਾਂ ਅਵਤਾਰਾਂ ਤੋਂ ਸਭ ਤੋਂ ਉੱਤਮ ਹਨ।
ਤਿੰਨ ਸਭ ਪਿਖ ਸ੍ਰੀ ਹਰਗੋਬਿੰਦ।
ਕਹਿੰਦੇ ਇਸੇ ਤਰ੍ਹਾਂ ਜਿਵੇਂ ਭਗਵਾਨ ਕ੍ਰਿਸ਼ਨ ਨੂੰ ਵੇਖ ਕੇ ਉਹ ਕੈਦ ਵਿਚ ਸਾਰੇ ਰਾਜੇ ਬੜੇ ਆਨੰਦਿਤ ਹੋਏ ਸਨ, ਖੁਸ਼ ਹੋਏ ਸਨ, ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੇਖ ਕੇ ਵੀ ਇਹਨਾਂ ਰਾਜਿਆਂ ਨੂੰ ਆਸ ਬੱਜ ਗਈ, ਇਹਨਾਂ ਰਾਜਿਆਂ ਨੂੰ ਭਰੋਸਾ ਬੱਜ ਗਿਆ ਕਿ ਆ ਗਏ ਨੇ, ਹੁਣ ਸਾਨੂੰ ਛੁਡਾ ਲੈਣਗੇ, ਸਾਨੂੰ ਮੁਕਤ ਕਰ ਦੇਣਗੇ।
ਨਾਮ ਕਿਰਿਆ ਜੁਗ ਕੀ ਮਾਨਿੰਦ।
ਕਹਿੰਦੇ ਨਾਮ ਵੀ ਇੱਕੋ ਜਿਹੇ ਨੇ। ਖਾਲਸਾ ਜੀ, ਭਗਵਾਨ ਕ੍ਰਿਸ਼ਨ ਦਾ ਇੱਕ ਨਾਮ ਗੋਬਿੰਦ ਹੈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਵੀ ਹਰਗੋਬਿੰਦ ਹੈ, ਨਾਮ ਦਾ ਅਰਥ ਵੀ ਇੱਕੋ ਜਿਹਾ। ਪਰ ਸਤਿਗੁਰੂ ਜੀ ਹੈਣ ਉਹਨਾਂ ਅਵਤਾਰਾਂ ਤੋਂ ਸਰਵੋਤਮ, ਕਿਉਂਕਿ ਅਨੰਤ ਕਲਾਵਾਂ ਦੇ ਮਾਲਕ ਨੇ। ਉਹ ਤਾਂ ਕੁਝ ਗਿਣੀਆਂ ਚੁਣੀਆਂ ਕਲਾਵਾਂ ਲੈ ਕੇ ਆਏ ਨੇ, ਪਰ ਹੁਣ ਉਹ ਹਿੰਦੂ ਰਾਜੇ ਸੀ, ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਹੀ ਕਲਪਨਾ ਕਰਨੀ ਸੀ ਨਾ, ਉਸੇ ਤਰ੍ਹਾਂ ਗੁਰੂ ਸਾਹਿਬ ਦਾ ਸਰੂਪ ਸਮਝਣਾ ਸੀ। ਕਹਿੰਦੇ ਨੇ ਜਿਵੇਂ ਕ੍ਰਿਸ਼ਨ ਜੀ ਦਾ ਨਾਂ ਗੋਬਿੰਦ ਹੈ, ਇਸੇ ਤਰ੍ਹਾਂ ਇਹਨਾਂ ਦਾ ਨਾਮ ਵੀ ਗੋਬਿੰਦ ਹੈ, ਇਸ ਕਰਕੇ ਨਾਮ ਤੇ ਕਿਰਿਆ ਵਿਚ ਵੀ ਇਹ ਇੱਕ ਹਨ।
ਦੇਖਤ ਕਿਰਪਾ ਕਿਰਪਾਲ ਬਿਸਾਲਾ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮਹਾਨ ਕਿਰਪਾਲੂ ਨੇ, ਕਿਰਪਾ ਦੇ ਦ੍ਰਿਸ਼ਟੀ ਨਾਲ ਸਾਰਿਆਂ ਵੱਲ ਵੇਖਦੇ ਹਨ।
ਸਭ ਕੋ ਦਈ ਧੀਰ ਤੇ ਸਕਾਲਾ।
ਜਿੰਨੇ ਰਾਜੇ ਆਏ ਨੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ, ਬੜੀ ਮਾੜੀ ਹਾਲਤ ਸੀ ਸਾਰੇ ਰਾਜਿਆਂ ਦੀ, ਉਹਨਾਂ ਵੱਲ ਵੇਖ ਕੇ ਸਤਿਗੁਰਾਂ ਨੇ ਸਾਰੇ ਰਾਜਿਆਂ ਨੂੰ ਧੀਰ ਕੇ ਦਿੱਤਾ ਹੈ। ਜਿੰਨੇ ਰਾਜੇ ਨੇ ਸਾਰਿਆਂ ਨੂੰ ਮਹਾਰਾਜ ਜੀ ਨੇ ਹੌਸਲਾ ਦਿੱਤਾ ਹੈ।
ਰਹਿਣ ਲੱਗੇ ਪੁੰਨ ਦੁਰਗ ਮਜਾਰੇ।
ਇਸੇ ਤਰ੍ਹਾਂ ਰਾਜੇ ਮਿਲ ਕੇ ਸਤਿਗੁਰਾਂ ਕੋਲੋਂ ਚਲੇ ਗਏ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿਚ ਰਹਿਣ ਲੱਗੇ ਹਨ।
ਸਭ ਕੈਦੀਆਂ ਕੋ ਦੇਤ ਆਹਾਰੇ।
ਜਿੰਨੇ ਕੈਦੀ ਨੇ ਸਾਰਿਆਂ ਨੂੰ ਆਹਾਰ ਦਿੱਤਾ ਜਾਂਦਾ ਹੈ।
ਪਾਤਸ਼ਾਹ ਤੇ ਧਨ ਬਹੁ ਆਵੇ।
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਬਹੁਤ ਸਾਰੀ ਮਾਇਆ ਆਉਂਦੀ ਸੀ ਸਰਕਾਰੀ ਖਜ਼ਾਨੇ ਚ, ਉਹ ਜਿਹੜੀ ਮਾਇਆ ਆਉਂਦੀ ਸੀ ਸਤਿਗੁਰੂ ਜੀ ਆਪ ਨਹੀਂ ਸੀ ਵਰਤਦੇ, ਉਹ ਜਿੰਨੀ ਮਾਇਆ ਆਉਂਦੀ ਸੀ ਉਹਦੀਆਂ ਰਸਤਾਂ ਬਸਤਾਂ ਖਰੀਦ ਕੇ ਵਧੀਆ ਲੰਗਰ ਪ੍ਰਸ਼ਾਦਾ ਉਹਨਾਂ ਸਾਰੇ ਕੈਦੀਆਂ ਨੂੰ ਛਕਾ ਦਿੰਦੇ। ਕੈਦੀ ਬੜੇ ਖੁਸ਼, ਜਿੰਨੇ ਰਾਜੇ ਬੜੇ ਖੁਸ਼, ਖਾਣ ਵਾਸਤੇ ਭੋਜਨ ਵਧੀਆ ਮਿਲਣ ਲੱਗ ਪਿਆ। ਜਿੰਨੀ ਮਾਇਆ ਆਇਆ ਕਰੇ ਮਹਾਰਾਜ ਜੀ ਉਸ ਮਾਇਆ ਦੀ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ, ਉਹ ਸਾਰਿਆਂ ਚ ਵੰਡ ਦੇਣੀ, ਵਧੀਆ ਵਧੀਆ ਪਕਵਾਨ ਬਣਵਾਉਣੇ ਉਹ ਸਾਰਿਆਂ ਵਿਚ ਵੰਡ ਦੇਣੇ। ਏਦਾਂ ਜਿੰਨਾ ਪੈਸਾ ਬਾਦਸ਼ਾਹ ਜਹਾਂਗੀਰ ਦੇ ਕੋਲੋਂ ਸਤਿਗੁਰਾਂ ਵਾਸਤੇ ਆਉਂਦਾ ਸੀ, ਉਹ ਸਾਰਾ ਪੈਸਾ ਮਹਾਰਾਜ ਜੀ ਜਿੰਨੇ ਕੈਦੀ ਸਨ ਜੇਲ੍ਹ ਦੇ ਵਿਚ ਗਵਾਲੀਅਰ ਦੇ ਕਿਲੇ ਵਿਚ, ਉਹਨਾਂ ਸਾਰਿਆਂ ਵਾਸਤੇ ਮਹਾਰਾਜ ਜੀ ਖਰਚ ਦਿੰਦੇ ਹਨ।
ਹੁਣ ਹਰਦਾਸ ਰਸਦ ਪਹੁੰਚਾਵੇ।
ਜਿਹੜਾ ਹਰਦਾਸ ਸੀ ਦੁਰਗਪਤੀ ਕਿਲੇ ਦਾ ਮਾਲਕ, ਜਿਹਦੀ ਨਿਗਰਾਨੀ ਸੀ ਸਾਰੇ ਪਾਸੇ, ਉਹ ਬਹੁਤ ਸਾਰੀਆਂ ਰਸਤਾਂ ਬਸਤਾਂ ਲਿਆ ਕੇ ਸਤਿਗੁਰਾਂ ਕੋਲ ਪਹੁੰਚਾਉਂਦਾ ਹੈ।
ਬਨਹਿ ਤਿਹਾਵਲ ਨਿਤ ਸਮਦਾਏ।
ਉਹ ਰੋਜ਼ ਖੁੱਲੀਆਂ ਦੇਗਾਂ ਕੜਾ ਪ੍ਰਸ਼ਾਦ ਦੀਆਂ ਵਰਤਣ ਲੱਗੀਆਂ, ਖੁੱਲੀਆਂ ਦੇਗਾਂ ਤਿਆਰ ਹੋਣ ਲੱਗੀਆਂ। ਕਿੱਥੇ ਖਾਣ ਨੂੰ ਰੋਟੀ ਨਹੀਂ ਸੀ ਮਿਲਦੀ ਰਾਜਿਆਂ ਨੂੰ, ਹੁਣ ਖਾਣ ਵਾਸਤੇ ਦੇਸੀ ਘਿਓ ਦਾ ਕੜਾ ਪ੍ਰਸ਼ਾਦ ਮਿਲ ਰਿਹਾ। ਬੜੇ ਖੁਸ਼ ਦੇ ਰਾਜਿਆਂ ਦੀ ਤਾਂ ਜੂਨ ਸੁਧਰ ਗਈ, ਇਹੋ ਜਿਹੀ ਹਾਲਤ ਸੁੰਦਰ ਬਣ ਗਈ।
ਜਿਤੇ ਦੁਰਗ ਮੈਂ ਸਗਰੇ ਖਾਏ।
ਖੁੱਲੀਆਂ ਦੇਗਾਂ ਕੜਾ ਪ੍ਰਸ਼ਾਦ ਦੀਆਂ ਤਿਆਰ ਹੁੰਦੀਆਂ ਨੇ, ਔਰ ਜਿੰਨੇ ਦੁਰਗ ਦੇ ਵਿਚ ਕਿਲੇ ਚ ਕੈਦੀ ਨੇ ਸਾਰਿਆਂ ਨੂੰ ਖੁੱਲੇ ਗੱਫੇ ਖਾਣ ਵਾਸਤੇ ਛਕਣ ਵਾਸਤੇ ਮਿਲਦੇ ਹਨ।
ਸ਼ੁਧਤ ਰਹਿਣ ਪਾਵੇ ਨਹਿ ਕੋਈ।
ਕੋਈ ਭੁੱਖਾ ਨਹੀਂ ਰਹਿੰਦਾ, ਪਹਿਲਾਂ ਰੋਟੀ ਨਹੀਂ ਸੀ ਮਿਲਦੀ, ਕਈ ਕਈ ਦਿਨ ਭੁੱਖੇ ਵੀ ਰਹਿਣਾ ਪੈਂਦਾ ਸੀ। ਜਦੋਂ ਦੇ ਸਤਿਗੁਰੂ ਜੀ ਇੱਥੇ ਆਏ ਨੇ ਇੱਥੇ ਵੀ ਅੰਦਰ ਲੰਗਰ ਚੱਲ ਪਏ, ਕੋਈ ਭੁੱਖਾ ਨਹੀਂ ਰਹਿੰਦਾ, ਸਾਰਿਆਂ ਨੂੰ ਪੇਟ ਭਰ ਕੇ ਭੋਜਨ ਮਿਲਦਾ ਹੈ।
ਸਵਾਦਲ ਅਸਨ ਦੇਤ ਬੋ ਹੋਰੀ
ਬਹੁਤ ਸਵਾਦੀ ਭੋਜਨ ਬੜੇ ਪ੍ਰਕਾਰ ਦਾ ਰਸਦਾਇਕ ਭੋਜਨ ਪੱਕਣ ਲੱਗਾ ਤਿਆਰ ਹੋਣ ਲੱਗਾ ਹੈ
ਜੇਤਕ ਕੈਦੀ ਬ੍ਰਿੰਦ ਸਿਪਾਹੀ
ਜਿੰਨੇ ਕੈਦੀ ਨੇ ਜਾਂ ਜਿੰਨੇ ਸਿਪਾਹੀ ਨੇ ਉੱਥੇ ਸਾਰਿਆਂ ਦੀ ਨਿਗਰਾਨੀ ਰੱਖਣ ਵਾਲੇ ਪਹਿਰੇਦਾਰ ਹਨ
ਸਤਿਗੁਰ ਦੇ ਪ੍ਰੰਚਾਮਿਤ ਖਾਹੀ
ਸਾਰਿਆਂ ਨੂੰ ਦੇਗਾਂ ਵਰਤਾਈਆਂ ਜਾਂਦੀਆਂ ਸਿਪਾਹੀ ਵੀ ਜਾ ਕੇ ਖੁੱਲੇ ਗੱਫੇ ਸਤਿਗੁਰਾਂ ਦੇ ਕੋਲੋਂ ਜਾ ਕੇ ਲੈਂਦੇ ਤੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਛਕਦੇ ਹਨ
ਤੋ ਬਚੈ ਪੁਨ ਵਹਿਰ ਦਿਵਾਵੈ
ਫਿਰ ਵੀ ਦੇਗ ਇੰਨੀ ਜ਼ਿਆਦਾ ਵੱਧ ਜਾਂਦੀ ਸੀ ਸਾਰੇ ਕੈਦੀਆਂ ਸਿਪਾਹੀਆਂ ਨੂੰ ਚੁਕਾਉਣ ਤੋਂ ਬਾਅਦ ਵੀ ਦੇਗ ਵੱਧ ਜਾਣੀ ਜਿਹੜੀ ਵੱਧ ਜਾਂਦੀ ਸੀ ਉਹ ਕਿਲੇ ਚੋਂ ਬਾਹਰ ਭੇਜ ਦਿੰਦੇ ਸੀ ਜਿਹੜੇ ਬਾਹਰ ਲੋਕ ਨੇੜੇ ਤੇੜੇ ਰਹਿੰਦੇ ਸਨ ਉਹਨਾਂ ਦੇ ਵਿੱਚ ਵਰਤਾਉਣ ਲਈ ਭੇਜ ਦਿੰਦੇ ਸਨ
ਆਨ ਲੋਕ ਗਨ ਲੈ ਕਰ ਖਾਵੈ
ਬਹੁਤ ਸਾਰੇ ਲੋਕ ਕਿਲੇ ਦੇ ਦਰਵਾਜੇ ਅੱਗੇ ਆ ਕੇ ਬਹਿ ਜਾਂਦੇ ਜਦੋਂ ਸਮਾਂ ਬਣਦਾ ਤੇ ਆ ਕੇ ਉਥੋਂ ਦੇਗਾਂ ਪ੍ਰਾਪਤ ਕਰਕੇ ਛਕਦੇ ਹਨ
ਇੱਕ ਦੋ ਕਾਲ ਬੀਤ ਕਰ ਗਏ
ਕਹਿੰਦੇ ਇਸੇ ਤਰ੍ਹਾਂ ਇੱਕ ਦੋ ਦਿਨ ਦੋ ਇੱਕ ਦੋ ਸਮੇਂ ਬਤੀਤ ਹੋ ਗਏ ਹਨ
ਗੁਰ ਆਹਾਰ ਨਾ ਕਰਤੇ ਪਏ
ਇੱਕ ਦੋ ਦਿਨ ਬੀਤ ਗਏ ਸਾਰੇ ਸੰਗਤ ਭੋਜਨ ਛਕਦੀ ਹੈ ਸਭ ਦੇਗਾਂ ਛਕਦੇ ਨੇ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਦਿਨ ਹੋ ਗਏ ਨੇ ਭੋਜਨ ਨਹੀਂ ਛਕਿਆ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੰਨ ਪਾਣੀ ਗ੍ਰਹਿਣ ਨਹੀਂ ਕੀਤਾ
ਪੰਜ ਸਿੱਖ ਜੇਠਾਰੋ ਪਰਾਨਾ
ਜਿਹੜੇ ਪੰਜ ਸਿੱਖ ਸੀ ਸਤਿਗੁਰਾਂ ਦੇ ਨਾਲ ਭਾਈ ਜੇਠਾ ਜੀ ਭਾਈ ਸਾਹਿਬ ਭਾਈ ਪੁਰਾਣਾ ਜੀ ਉਹਨਾਂ ਨੇ ਵੇਖਿਆ
ਸਭਿਆਂ ਨੇ ਦੇਖ ਕਰ ਜੋਰ ਵਖਾਣਾ
ਉਹਨਾਂ ਨੇ ਜਦੋਂ ਵੇਖਿਆ ਕਿ ਸਤਿਗੁਰੂ ਜੀ ਦੋ ਦਿਨ ਹੋ ਗਏ ਨੇ ਭੋਜਨ ਹੀ ਨਹੀਂ ਛਕ ਰਹੇ ਅਸੀਂ ਸਾਰੇ ਦੇਗਾਂ ਛਕ ਰਹੇ ਹਾਂ ਪਕਵਾਨ ਛਕ ਰਹੇ ਹਾਂ ਪਰ ਸਤਿਗੁਰੂ ਜੀ ਭੋਜਨ ਨਹੀਂ ਛਕ ਰਹੇ ਉਹਨਾਂ ਇੱਕ ਦੋ ਸਿੱਖਾਂ ਨੇ ਭਾਈ ਜੇਠਾ ਪੁਰਾਣਾ ਜੀ ਨੇ ਵੇਖਿਆ ਤੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ
ਇਹ ਕਾਰਨ ਪਾ ਕੌਣ ਗੁਸਾਈ
ਕਹਿਣ ਲੱਗੇ ਸਤਿਗੁਰੂ ਜੀ ਕੀ ਕਾਰਨ ਹੈ ਕੀ ਗੱਲ ਹੈ ਸਮਝ ਨਹੀਂ ਆ ਰਹੀ ਸਾਨੂੰ ਕੋਈ ਕਾਰਨ ਨਜ਼ਰ ਨਹੀਂ ਆ ਰਿਹਾ
ਆਪ ਨਹੀਂ ਭੋਜਨ ਕੋ ਖਾਹੀ
ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਭੋਜਨ ਨਹੀਂ ਛਕ ਰਹੇ ਕੀ ਕਾਰਨ ਹੈ ਸਾਰੇ ਭੋਜਨ ਛਕ ਰਹੇ ਨੇ ਅਸੀਂ ਵੀ ਛਕ ਰਹੇ ਹਾਂ ਸਾਰੇ ਸਿਪਾਹੀ ਕੈਦੀ ਸਭ ਨੂੰ ਛਕਣ ਨੂੰ ਮਿਲ ਰਿਹਾ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਭੋਜਨ ਕਿਉਂ ਨਹੀਂ ਛਕ ਰਹੇ ਕੀ ਕਾਰਨ ਹੈ
ਇੱਕ ਹਮਰੋ ਤੁਮਰੇ ਬਿਨ ਖਾਇਓ
ਮਹਾਰਾਜ ਸੱਚੇ ਪਾਤਸ਼ਾਹ ਸਾਡਾ ਤਾਂ ਜੀਵਨ ਹੀ ਧ੍ਰਿਗ ਹੋ ਗਿਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਆਪ ਜੀ ਨੇ ਛਕਿਆ ਨਹੀਂ ਮਹਾਰਾਜ ਜੀ ਸਾਡਾ ਤਾਂ ਜੀਵਨ ਹੀ ਧ੍ਰਿਗ ਹੋ ਗਿਆ ਕਿ ਅਸੀਂ ਤੁਹਾਡੇ ਬਿਨਾਂ ਆਪ ਪਹਿਲਾਂ ਖਾ ਲਿਆ ਤੁਸੀਂ ਛਕਿਆ ਨਹੀਂ ਅਸੀਂ ਦੋ ਦਿਨ ਹੋ ਗਏ ਨੇ ਛਕ ਰਹੇ ਹਾਂ ਰੱਜ ਕੇ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਤਾਂ ਜੀਵਨ ਹੀ ਧ੍ਰਿਗ ਹੋ ਗਿਆ
ਵਰਤਿਓ ਦੇਖਤ ਲੈ ਮੁਖ ਪਾਇਓ
ਮਹਾਰਾਜ ਜੀ ਅਸੀਂ ਤਾਂ ਦੇਗ ਵਰਤਦੀ ਸੀ ਤੇ ਵਰਤਦੀ ਵੇਖ ਕੇ ਅਸੀਂ ਹੱਥ ਕਰ ਲੈਂਦੇ ਸੀ ਅੱਗੇ ਤੇ ਸਾਨੂੰ ਛਕਣ ਨੂੰ ਮਿਲਦੀ ਸੀ ਉਰ ਛਕ ਕੇ ਅਸੀਂ ਤ੍ਰਿਪਤ ਹੋ ਜਾਂਦੇ ਰਹੇ
ਸ੍ਰੀ ਮੁਖ ਤੇ ਫੁਰਮਾਮਨ ਕੀਨ
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਭਾਈ ਜੇਠਾ ਜੀ ਦੀ ਬੇਨਤੀ ਸੁਣੀ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ
ਇਹ ਭੋਜਨ ਹਮ ਖਾਏ ਕਬੀ ਨਾ
ਮਹਾਰਾਜ ਜੀ ਕਹਿਣ ਲੱਗੇ ਭਾਈ ਜੇਠਾ ਜੀ ਇਹ ਜਿਹੜਾ ਭੋਜਨ ਹੈ ਨਾ ਸਰਕਾਰੀ ਪੈਸਿਆਂ ਨਾਲ ਬਣਿਆ ਜਿਹੜਾ ਬਾਦਸ਼ਾਹ ਦਾ ਤੁਰਕਾਂ ਦਾ ਭੇਜਿਆ ਹੋਇਆ ਪੈਸਾ ਇਹ ਭੋਜਨ ਅਸੀਂ ਨਹੀਂ ਖਾਣਾ ਇਹ ਭੋਜਨ ਅਸੀਂ ਅੰਗੀਕਾਰ ਨਹੀਂ ਕਰਨਾ ਕਿਉਂਕਿ ਇਹ ਭੋਜਨ ਤੁਰਕਾਂ ਦੇ ਭੇਜੇ ਹੋਏ ਪੈਸੇ ਦਾ ਤਿਆਰ ਹੋ ਰਿਹਾ ਉਹ ਪੈਸੇ ਭੇਜਦੇ ਨੇ ਉਹਦੇ ਨਾਲ ਰਸਤਾ ਬਸਤਾ ਖਰੀਦਦੇ ਨੇ ਕੜਾ ਪ੍ਰਸ਼ਾਦ ਤਾਂ ਤਿਆਰ ਹੁੰਦਾ ਅਸੀਂ ਇਹ ਭੋਜਨ ਕਦੇ ਨਹੀਂ ਛਕਣਾ
ਵਹਿਰ ਜਾਏ ਮਿਹਨਤ ਕਰ ਲਿਆਵੋ
ਹਾਂ ਮਹਾਰਾਜ ਜੀ ਕਹਿੰਦੇ ਜੇ ਸਾਨੂੰ ਭੋਜਨ ਛਕਾਉਣਾ ਨਾ ਤੇ ਭਾਈ ਫਿਰ ਬਾਹਰ ਜਾ ਕੇ ਮਿਹਨਤ ਕਰੋ ਮਜ਼ਦੂਰੀ ਕਰੋ ਤੇ ਮਜ਼ਦੂਰੀ ਕਰਕੇ ਕਿਰਤ ਕਰਕੇ ਜਿਹੜਾ ਤੁਸੀਂ ਅੰਨ ਲਿਆਓਗੇ ਧਨ ਦਾ ਅੰਨ ਖਰੀਦ ਕੇ ਲਿਆਓਗੇ ਉਹ ਅਸੀਂ ਛਕਾਂਗੇ ਉਹ ਅਸੀਂ ਖਾਵਾਂਗੇ
ਰਸਦ ਖਰੀਦੋ ਵਿਪਨੀ ਜਾਵੋ
ਬਾਹਰ ਜਾ ਕੇ ਮਿਹਨਤ ਕਰੋ ਮਿਹਨਤ ਕਰਕੇ ਕਿਰਤ ਕਰਕੇ ਜਦੋਂ ਬਾਜ਼ਾਰ ਵਿੱਚੋਂ ਤੁਸੀਂ ਰਸਤ ਖਰੀਦ ਕੇ ਲਿਆਓਗੇ
ਇਸੇ ਤਿਆਰ ਆਹਾਰ ਕਰੀਜੈ
ਉਸ ਕਿਰਤ ਕੀਤੇ ਹੋਏ ਧਨ ਨਾਲ ਖਰੀਦਿਆ ਅੰਨ ਉਸ ਅੰਨ ਦਾ ਜਦੋਂ ਤੁਸੀਂ ਭੋਜਨ ਤਿਆਰ ਕਰੋਗੇ ਉਸ ਅੰਨ ਦਾ ਜਦੋਂ ਭੋਜਨ ਤਿਆਰ ਕਰਕੇ ਲਿਆਓਗੇ
ਹਿਤ ਭੋਜਨ ਕੇ ਸੋ ਹਮ ਦੀਜੈ
ਉਹ ਸਾਨੂੰ ਛਕਣ ਵਾਸਤੇ ਭੇਟ ਕਰਿਓ ਉਹ ਅਸੀਂ ਛਕਣਾ ਇਹ ਨਹੀਂ ਛਕਣਾ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਦੀ ਜਿਹੜੀ ਧਰਮ ਦੀ ਕਿਰਤ ਹੈ ਨਾ ਧਰਮ ਦੀ ਕਿਰਤ ਕਰਕੇ ਕੀਤਾ ਹੋਇਆ ਤਿਆਰ ਭੋਜਨ ਗੁਰੂ ਸਾਹਿਬ ਜੀ ਨੂੰ ਪ੍ਰਵਾਨ ਹੁੰਦਾ ਹੈ। ਇਹ ਉਦਾਹਰਣ ਇੱਕ ਵਾਰ ਨਹੀਂ, ਗੁਰੂ ਘਰ ਵਿੱਚ ਕਈ ਵਾਰ ਘਟੀ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮਲਕ ਭਾਗੋ ਦੇ ਇਲਾਕੇ ਚ ਗਏ ਤੇ ਮਲਕ ਭਾਗੋ ਨੇ ਬੜਾ ਵੱਡਾ ਬ੍ਰਹਮ ਭੋਜ ਕੀਤਾ ਹੋਇਆ ਤੇ ਸਤਿਗੁਰਾਂ ਨੇ ਭਾਈ ਲਾਲੋ ਦੇ ਘਰ ਦੇ ਕੋਧਰੇ ਦਾ ਪ੍ਰਸ਼ਾਦਾ ਛਕਿਆ। ਮਲਕ ਭਾਗੋ ਦੇ ਪੂੜੇ ਅੰਗੀਕਾਰ ਨਹੀਂ ਕੀਤੇ। ਉਹਨੇ ਪੁੱਛਿਆ ਇਹ ਕਿਉਂ ਮਹਾਰਾਜ ਜੀ? ਕਹਿੰਦੇ ਅਸੀਂ ਤਾਂ ਆਪਣੇ ਗੁਰਸਿੱਖ ਦੀ ਜਿਹੜੀ ਧਰਮ ਦੀ ਕਿਰਤ ਕਰਕੇ ਕਮਾਈ ਕਰਕੇ ਖਰੀਦਿਆ ਹੋਇਆ ਅੰਨ ਹੈ ਉਹ ਅੰਮ੍ਰਿਤ ਰੂਪ ਕਰਕੇ ਜਾਣ ਕੇ ਛਕਦੇ ਹਾਂ। ਤੇਰੀ ਪਾਪ ਦੀ ਮਾਇਆ ਦੇ ਨਾਲ ਅਸੀਂ ਅੰਨ ਨਹੀਂ ਛਕ ਸਕਦੇ ਜਿਹਦੇ ਚ ਗਰੀਬਾਂ ਦਾ ਲਹੂ ਨੁੱਚੜਦਾ, ਜਿਹਦੇ ਵਿਚ ਗਰੀਬਾਂ ਦਾ ਲਹੂ ਭਰਿਆ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਵੀ ਨੇ ਇਨਕਾਰ ਕਰ ਦਿੱਤਾ ਵੀ ਅਸੀਂ ਬਾਦਸ਼ਾਹ ਵੱਲੋਂ ਭੇਜੇ ਹੋਏ ਪੈਸਿਆਂ ਦਾ ਜਿਹੜਾ ਅੰਨ ਹੈ ਉਹ ਨਹੀਂ ਛਕਣਾ। ਭਾਈ ਸਿੱਖੋ, ਜੇ ਤੁਸੀਂ ਸਾਨੂੰ ਛਕਾਉਣਾ ਨਾ ਤੇ ਤੁਹਾਨੂੰ ਬਾਹਰ ਜਾ ਕੇ ਮਿਹਨਤ ਕਰਨੀ ਪੈਣੀ, ਕਿਰਤ ਕਰਨੀ ਪੈਣੀ। ਦਸਾਂ ਨੋਹਾਂ ਦੀ ਕਿਰਤ ਕਰਕੇ ਫਿਰ ਤੁਸੀਂ ਪੈਸੇ ਲਿਆਓਗੇ, ਉਹਦੇ ਨਾਲ ਜਦੋਂ ਅੰਨ ਖਰੀਦੋਗੇ ਉਹ ਅੰਨ ਲਿਆ ਕੇ ਜਦੋਂ ਸਾਨੂੰ ਛਕਾਓਗੇ ਉਹ ਅਸੀਂ ਛਕਾਂਗੇ, ਉਹ ਅਸੀਂ ਅੰਗੀਕਾਰ ਕਰਾਂਗੇ।
ਨਹੀਂ ਤਾਂ ਰਹਿ ਪੌਣ ਆਹਾਰੀ,
ਤੇ ਨਹੀਂ ਤਾਂ ਫਿਰ ਅਸੀਂ ਪੌਣ ਹਾਰੀ ਹੋ ਕੇ ਰਹਾਂਗੇ। ਜਿੰਨਾ ਚਿਰ ਇੱਥੇ ਰਹਾਂਗੇ ਪੌਣ ਹਾਰੀ ਰਹਾਂਗੇ, ਅਸੀਂ ਭੋਜਨ ਨਹੀਂ ਛਕਣਾ, ਇਹ ਅੰਨ ਨਹੀਂ ਛਕਣਾ। ਜੇ ਤੁਸੀਂ ਕਿਰਤ ਕਰਕੇ ਲਿਆਓਗੇ, ਕਮਾ ਕੇ ਅੰਨ ਧਨ ਲਿਆਓਗੇ ਉਹ ਤਾਂ ਛਕ ਲਵਾਂਗੇ, ਤੇ ਜੇ ਤੁਸੀਂ ਨਾ ਲਿਆ ਸਕੇ ਤੇ ਫਿਰ ਅਸੀਂ ਇਸੇ ਤਰ੍ਹਾਂ ਪੌਣ ਹਾਰੀ ਹੋ ਕੇ ਰਹਾਂਗੇ।
ਜਬ ਲਗ ਬਾਸੈ ਦੁਰਗ ਮਜਾਰੀ,
ਜਦੋਂ ਤੱਕ ਅਸੀਂ ਇਸ ਕਿਲੇ ਚ ਰਹਾਂਗੇ ਉਦੋਂ ਤੱਕ ਅਸੀਂ ਇੱਥੇ ਪੌਣ ਹਾਰੀ ਹੋ ਕੇ ਰਹਾਂਗੇ।
ਸੁਣ ਸਤ ਗੁਰ ਤੇ ਬਹੁਰ ਸੁਣਾਈ,
ਜਦੋਂ ਸਤਿਗੁਰਾਂ ਨੇ ਇਹ ਬਚਨ ਕਹੇ ਸੁਣ ਕੇ ਭਾਈ ਜੇਠਾ ਜੀ ਹੁਣੀ ਬੋਲੇ, ਕਹਿਣ ਲੱਗੇ
ਹਮ ਨਿਜ ਹੱਥ ਨ ਲਿਆਏ ਕਮਾਈ,
ਕਹਿਣ ਲੱਗੇ ਸਤਿਗੁਰੂ ਜੀ ਅਸੀਂ ਤੁਹਾਨੂੰ ਭੁੱਖਿਆ ਥੋੜੀ ਰਹਿਣ ਦੇ ਸਕਦੇ ਹਾਂ, ਤੁਸੀਂ ਸਾਡੇ ਸਾਰਿਆਂ ਦੇ ਪਾਲਣਹਾਰ ਹੋ ਮਹਾਰਾਜ, ਅਸੀਂ ਜਾ ਕੇ ਕਮਾਈ ਕਰਕੇ ਲਿਆਵਾਂਗੇ, ਅਸੀਂ ਜਾ ਕੇ ਬਾਹਰ ਮਿਹਨਤ ਕਰਾਂਗੇ, ਮਜ਼ਦੂਰੀ ਕਰਾਂਗੇ।
ਕੀਜੈ ਭੋਜਨ ਆਪ ਹਮੇਸ਼ੂ,
ਮਹਾਰਾਜ ਜੀ ਆਪ ਜੀ ਨੂੰ ਪੌਣਹਾਰੀ ਹੋਣ ਦੀ ਲੋੜ ਨਹੀਂ, ਅਸੀਂ ਕਮਾਈ ਕਰਾਂਗੇ, ਆਪ ਜੀ ਰੋਜ਼ ਨਿਤਾ ਪ੍ਰਤੀ ਭੋਜਨ ਛਕ ਕੇ ਤ੍ਰਿਪਤ ਹੋਵੋ।
ਹਮਕੋ ਇਹ ਸੁਖੇਨ ਵਿਸ਼ੇਸ਼ੂ,
ਮਹਾਰਾਜ ਜੀ ਸਾਡੇ ਵਾਸਤੇ ਤਾਂ ਇਹ ਸੌਖਾ ਹੈ ਕਿ ਅਸੀਂ ਜਾ ਕੇ ਧਰਮ ਦੀ ਕਿਰਤ ਕਰਾਂਗੇ, ਕਿਰਤ ਵਿਰਤ ਕਰਕੇ ਆਪ ਜੀ ਲਈ ਭੋਜਨ ਲਿਆਵਾਂਗੇ, ਆਪ ਜੀ ਨੂੰ ਭੋਜਨ ਛਕਾਵਾਂਗੇ, ਮਹਾਰਾਜ ਜੀ ਸਾਡੀ ਸੇਵਾ ਸਫਲੀ ਹੋਵੇਗੀ।
ਲੈ ਆਗਿਆ ਗਮਨੇ ਤੇ ਸਵੇਰੇ,
ਮਹਾਰਾਜ ਜੀ ਦੀ ਆਗਿਆ ਲੈ ਕੇ ਭਾਈ ਜੇਠਾ ਜੀ ਔਰ ਭਾਈ ਪ੍ਰਾਣਾ ਜੀ ਉਸੇ ਵਕਤ ਆਗਿਆ ਲੈ ਕੇ ਬਾਹਰ ਨੂੰ ਗਏ।
ਵਹਿਰ ਦੁਰਗ ਕੇ ਨਿਕਟ ਠਠੇਰੇ,
ਹੁਣ ਇਹਨਾਂ ਨੂੰ ਤਾਂ ਕੋਈ ਰੋਕ ਟੋਕ ਨਹੀਂ ਸੀ ਬਾਹਰ ਆਉਣ ਜਾਣ ਦੀ। ਭਾਈ ਜੇਠਾ ਤੇ ਭਾਈ ਪ੍ਰਾਣਾ ਜੀ ਕਿਲੇ ਵਿੱਚੋਂ ਬਾਹਰ ਆਏ ਤੇ ਕੁਝ ਦੂਰੀ ਤੇ ਇੱਕ ਠਠੇਰਾ ਸੀ ਜਿਹੜਾ ਲੋਹੇ ਦਾ ਕੰਮ ਕਰਦਾ ਸੀ, ਲੋਹਾ ਘੜਦਾ ਸੀ, ਲੋਹਾ ਬਣਾਉਂਦਾ ਸੀ, ਪੱਟੀ ਤਪਾਈ ਹੋਈ। ਉਸ ਠਠੇਰੇ ਦੇ ਕੋਲ ਭਾਈ ਜੇਠਾ ਜੀ ਔਰ ਭਾਈ ਪ੍ਰਾਣਾ ਜੀ ਗਏ।
300 ਨਿਜ ਮਿਹਨਤ ਟਹਿਰਾਈ,
ਉਹਦੇ ਨਾਲ ਜਾ ਕੇ ਗੱਲਬਾਤ ਕੀਤੀ, ਭਾਈ ਅਸੀਂ ਤੇਰੇ ਕੋਲ ਮਜ਼ਦੂਰੀ ਕਰਾਂਗੇ, ਇੱਥੇ ਘਣ ਵੀ ਚਲਾਵਾਂਗੇ, ਹਥੌੜਾ ਚਲਾਵਾਂਗੇ, ਜਿਵੇਂ ਤੂੰ ਕਹੇਗਾ ਕੰਮ ਕਰਾਂਗੇ, ਸਾਨੂੰ ਮਿਹਨਤਾਨਾ ਦੱਸ ਦੇ ਵੀ ਕਿੰਨਾ ਦਇਆ ਕਰੇਗਾ। ਉਹ ਮਿਹਨਤਾਨਾ ਮੁਕਰਰ ਕਰ ਲਿਆ ਕਿ ਇੰਨੇ ਪੈਸੇ ਜਾਂ ਇੰਨੇ ਟਕੇ ਤੁਹਾਨੂੰ ਮੈਂ ਰੋਜ਼ ਦੇ ਦਿਆਂਗਾ, ਇੰਨੇ ਸਮੇਂ ਦੇ ਦਿਆਂਗਾ। ਉਹ ਮਿਹਨਤਾਨਾ ਠਹਿਰਾ ਲਿਆ ਇਸ ਠਠੇਰੇ ਦੇ ਨਾਲ।
ਕਰਹਿ ਅਪਰ ਤੇ ਦੁਗਣ ਕਮਾਈ,
ਦੁਗਣੀ ਮਿਹਨਤ ਕਰਦੇ ਭਾਈ ਜੇਠਾ ਤੇ ਪ੍ਰਾਣਾ ਜੀ, ਦੂਜੇ ਮਜ਼ਦੂਰ 8-8 ਘੰਟੇ ਕੰਮ ਕਰਦੇ, ਇਹ 16-16 ਘੰਟੇ ਲਗਾਤਾਰ ਵੀ ਕੰਮ ਕਰੀ ਜਾਂਦੇ, ਦੁਗਣੀ ਕਮਾਈ ਇੱਦਾਂ ਸਾਰਿਆਂ ਤੋਂ ਕਰਦੇ ਹਨ।
ਸਰਬ ਜਾਮਨੀ ਕ੍ਰਿਤੀ ਕਰੇ ਹੈ,
ਕਹਿੰਦੇ ਸਾਰੀ ਰਾਤ ਭੱਠੀ ਚੱਲਦੀ ਹੈ ਤੇ ਸਾਰੀ ਰਾਤ ਭਾਈ ਜੇਠਾ ਤੇ ਪ੍ਰਾਣਾ ਜੀ ਉੱਥੇ ਖਲੋਤੇ ਕੰਮ ਕਰਦੇ ਨੇ, ਸਾਰੀ ਰਾਤ ਮਿਹਨਤ ਕਰਦੇ ਨੇ, ਘਣ ਫੜਿਆ, ਘਣ ਦੇ ਨਾਲ ਲੋਹਾ ਕੁੱਟੀ ਜਾਂਦੇ ਨੇ, ਧੋਂਕਣੀ ਧੋਕੀ ਜਾਂਦੇ ਨੇ, ਕੋਲਾ ਪਾਉਂਦੇ ਨੇ ਭੱਠੀ ਵਿੱਚ, ਲੋਹੇ ਨੂੰ ਤਪਾਉਂਦੇ ਨੇ, ਇਦਾਂ ਸਾਰੀ ਰਾਤ ਭਾਈ ਜੇਠਾ ਤੇ ਪ੍ਰਾਣਾ ਜੀ ਕੰਮ ਕਰਦੇ ਨੇ।
ਏਕ ਰਜਤਪਨ ਦੋਨੋਂ ਲਹਿ,
ਤੇ ਸਵੇਰ ਤੱਕ 1 ਰੁਪਈਆ ਦੋਹਾਂ ਨੂੰ ਮਿਲਦਾ। ਸਾਰੀ ਰਾਤ ਮਿਹਨਤ ਕਰਦੇ ਨੇ ਤੇ ਸਵੇਰੇ 1 ਰੁਪਈਆ ਦੋਹਾਂ ਨੂੰ ਪ੍ਰਾਪਤ ਹੁੰਦਾ ਰਾਤ ਦੀ ਮਜ਼ਦੂਰੀ ਦਾ।
ਕਹੇ ਠਠੇਰਨ ਜੇ ਬਹੁ ਕਾਲ,
ਜਿਹੜੇ ਠਠੇਰੇ ਨੇ ਉਹ ਕਹਿੰਦੇ ਭਾਈ ਜੇ ਤੁਸੀਂ ਜਿਆਦੀ ਘਾਲਣਾ ਘਾਲੋਗੇ, ਜਿਆਦੀ ਮਿਹਨਤ ਕਰੋਗੇ,
ਇਹ ਮਜ਼ਦੂਰੀ ਤੁਮੇ ਵਿਸਾਲ,
ਦੂਜੇ ਬੰਦਿਆਂ ਨਾਲੋਂ ਤੁਹਾਨੂੰ ਮਜ਼ਦੂਰੀ ਅਸੀਂ ਜਿਆਦਾ ਦਿਆਂਗੇ, ਤੁਸੀਂ ਮਿਹਨਤ ਵੀ ਜਿਆਦਾ ਕਰਦੇ, ਜੇ ਹੋਰ ਮਿਹਨਤ ਕਰੋਗੇ ਨਾ, ਤੇ ਜਿੰਨੇ ਦੂਜੇ ਮਜ਼ਦੂਰਾਂ ਨੂੰ ਅਸੀਂ ਮਿਹਨਤਾਨਾ ਦਿੰਦੇ ਹਾਂ, ਤੁਹਾਨੂੰ ਉਹਦੇ ਨਾਲੋਂ ਦੁੱਗਣਾ ਮਿਹਨਤਾਨਾ ਦਿਆਂਗੇ, ਦੁੱਗਣੀ ਮਿਹਨਤ ਦਿਆਂਗੇ।
ਸੰਧਿਆ ਤੇ ਗਹਿਲੀਨ ਵਿਦਾਨ,
ਏਦਾਂ ਸੰਧਿਆ ਵੇੜੇ ਹੀ ਭਾਈ ਜੇਠਾ ਤੇ ਪ੍ਰਾਣਾ ਜੀ ਸ਼ਾਮ ਦੇ ਸਮੇਂ ਨਿਕਲ ਜਾਂਦੇ ਨੇ, ਬਾਅਦ ਠਠੇਰਿਆਂ ਕੋਲ ਆ ਜਾਂਦੇ ਨੇ, ਔਰ ਵਿਦਾਨ ਲੈ ਕੇ, ਕਣ ਲੈ ਕੇ, ਹਥੋੜਾ ਲੈ ਕੇ ਕਰਨ ਘੜਨ ਲੱਗਦੇ ਹਨ।
ਕਰਨ ਲੱਗੇ ਕਰ ਤਾਨ ਮਹਾਨ,
ਪੂਰਾ ਤਾਣ ਲਾ ਕੇ, ਬਲ ਲਾ ਕੇ ਏਦਾਂ ਹਥਿਆਰ ਘੜਦੇ ਨੇ, ਜਾਂ ਹੋਰ ਉੱਥੇ ਜਿਹੜੇ ਲੋਹੇ ਦੇ ਅਸਤਰ ਸ਼ਸਤਰ ਜਾਂ ਹੋਰ ਸਮਾਨ ਬਣਦਾ ਉਹਨਾਂ ਨੂੰ ਘੜਦੇ ਹਨ।
ਜਥਾ ਠਠੇਰਾ ਵਿਧੀ ਬਤਾਵੇ,
ਜਿਵੇਂ ਉਹ ਠਠੇਰਾ ਵਿਧੀ ਦੱਸਦਾ ਕਿ ਏਦਾਂ ਹਥੋੜਾ ਮਾਰਨਾ, ਇੰਨੇ ਜ਼ੋਰ ਦੀ ਮਾਰਨਾ, ਏਦਾਂ ਦਾ ਆਕਾਰ ਬਣਾਉਣਾ, ਜਿਵੇਂ ਜਿਵੇਂ ਠਠੇਰਾ ਭਾਈ ਜੇਠਾ ਤੇ ਪ੍ਰਾਣਾ ਜੀ ਨੂੰ ਦੱਸਦਾ, ਉਸੇ ਤਰ੍ਹਾਂ ਭਾਈ ਜੇਠਾ ਤੇ ਪ੍ਰਾਣਾ ਜੀ ਉਸੇ ਵਿਧੀ ਨਾਲ ਹਥੋੜਾ ਚਲਾਉਂਦੇ ਨੇ।
ਅਕਰ ਹਥੋੜੇ ਤਥਾ ਲਗਾਵੇ,
ਉਸੇ ਤਰ੍ਹਾਂ ਹਥੋੜਾ ਮਾਰ ਕੇ ਉਸੇ ਤਰ੍ਹਾਂ ਦੀ ਸੇਵਾ ਕਰਦੇ ਹਨ।
ਬਹੁਤ ਭੌਰ ਲਗ ਬਾਸਨ ਬ੍ਰਿੰਦ,
ਏਦਾਂ ਸਵੇਰ ਹੁੰਦਿਆਂ ਤੱਕ ਕਈ ਭਾਂਡੇ ਲੋਹੇ ਦੇ ਬਣਾ ਕੇ ਤਿਆਰ ਕਰ ਦਿੰਦੇ, ਵੱਡੇ ਵੱਡੇ ਬਰਟੋਏ, ਠਠੇਰਾ ਭਾਂਡੇ ਬਣਾਉਂਦਾ ਸੀ, ਲੋਹੇ ਦੇ ਬਰਤਨ ਬਣਾਉਂਦਾ ਸੀ, ਤੇ ਰਾਤ ਸਾਰੀ ਹਥੋੜਾ ਚਲਾਈ ਜਾਣਾ ਚਲਾਈ ਜਾਣਾ। ਸਵੇਰ ਹੁੰਦਿਆਂ ਤੱਕ ਭਾਈ ਜੇਠਾ ਪ੍ਰਾਣਾ ਜੀ ਨੇ ਬਹੁਤ ਸਾਰੇ ਬਰਤਨ ਭਾਂਡੇ ਉਹ ਬਣਾ ਕੇ ਤਿਆਰ ਕਰ ਦੇਣੇ।
ਘਰੇ ਅਗਾਰੀ ਤੇ ਸੋ ਬਲਿੰਦ,
ਕਹਿੰਦੇ ਜਿੰਨੇ ਭਾਂਡੇ ਅੱਗੇ ਰੋਜ਼ ਬਣਦੇ ਸੀ, ਬਰਤਨ ਅੱਗੇ ਬਣਦੇ ਸੀ, ਉਹਦੇ ਨਾਲੋਂ ਦੁੱਗਣੇ ਬਣਾ ਦਿੰਦੇ ਭਾਈ ਜੇਠਾ ਪ੍ਰਾਣਾ। ਮਨ ਲਾ ਕੇ ਮਿਹਨਤ ਕਰਦੇ ਨੇ ਕਿ ਗੁਰੂ ਵਾਸਤੇ ਸੇਵਾ ਕਰ ਰਹੇ, ਸੇਵਾ ਸਮਝ ਕੇ ਹੀ ਕਰਦੇ ਕਿ ਗੁਰੂ ਨਮੇਤੇ ਸਾਰੀ ਘਾਲਣਾ ਘਾਲ ਰਹੇ ਹਾਂ। ਇਸ ਕਰਕੇ ਕਹਿੰਦੇ ਜਿੰਨੇ ਬਰਤਨ ਅੱਗੇ ਬਣਦੇ ਨੇ ਠਠੇਰੇ ਦੇ, ਉਹਦੇ ਨਾਲ ਦੁੱਗਣੇ ਬਣ ਕੇ ਤਿਆਰ ਹੋਏ।
ਹੋਏ ਪ੍ਰਸੰਨ ਰਜਤ ਪਨ ਦੀਨ,
ਉਹਨੇ ਖੁਸ਼ ਹੋ ਕੇ ਅੱਗੇ ਨਾਲੋਂ ਦੁੱਗਣੇ ਪੈਸੇ ਭਾਈ ਜੇਠਾ ਤੇ ਪ੍ਰਾਣਾ ਜੀ ਨੂੰ ਚਾਂਦੀ ਦੇ ਰੁਪਈਏ ਦਿੱਤੇ।
ਦੋਨੋ ਰਸਦ ਖਰੀਦਨ ਕੀਨ,
ਜਦੋਂ ਪੰਜ ਚਾਰ ਰੁਪਈਏ ਇਕੱਠੇ ਹੋ ਗਏ ਤੇ ਭਾਈ ਜੇਠਾ ਪ੍ਰਾਣਾ ਜੀ ਨੇ ਜਾ ਕੇ ਬਾਹਰੋਂ ਬਾਜ਼ਾਰ ਚੋਂ ਰਸਦ ਖਰੀਦੀ, ਜਾ ਕੇ ਰਸਦ ਖਰੀਦੀ, ਆਟਾ ਤੇ ਲੂਣ ਖੰਡ ਜੋ ਜੋ ਚੀਜ਼ਾਂ ਚਾਹੀਦੀਆਂ ਸਨ ਉਹ ਜਾ ਕੇ ਬਾਹਰ ਬਾਜ਼ਾਰ ਚ ਖਰੀਦੀਆਂ ਹਨ।
ਚੂਨ ਸੋ ਚਾਵਲ ਸੂਖਮ ਲੀਨੇ,
ਬਰੀਕ ਚਾਵਲ ਲੈ ਲਏ ਨੇ, ਆਟਾ ਲੈ ਲਿਆ ਹੈ,
ਕ੍ਰਿਤਮਿਸ਼ਟਾਨ ਲਿਓ ਸ਼ੁਭ ਚੀਨੇ,
ਘਿਓ ਲੈ ਲਿਆ, ਮਿੱਠਾ ਲੈ ਲਿਆ, ਚੰਗੀਆਂ ਚੀਜ਼ਾਂ ਜਿਹੜੀਆਂ ਸਨ ਉਹ ਚੁਣ ਕੇ ਖਰੀਦ ਲਈਆਂ ਹਨ।
ਪਏ ਖਰੀਦ ਗੁਰ ਕੇ ਟਿਗ ਲਿਆਏ,
ਫਿਰ ਦੁੱਧ ਵੀ ਖਰੀਦ ਲਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਛਕਾਉਣ ਵਾਸਤੇ, ਖੁੱਲਾ ਦੁੱਧ ਖਰੀਦ ਕੇ ਲੈ ਕੇ ਸਤਿਗੁਰਾਂ ਕੋਲ ਆਏ ਹਨ।
ਪਾਕ ਸਿੱਧ ਸਭ ਕੀਨ ਬਣਾਏ,
ਇਹਨਾਂ ਆਪ ਆਪਣੇ ਹੱਥੀਂ ਗੁਰਸਿੱਖਾਂ ਨੇ ਰਸੋਈ ਤਿਆਰ ਕੀਤੀ, ਆਪਣੇ ਹੱਥੀਂ ਲੰਗਰ ਪ੍ਰਸ਼ਾਦਾ ਆਪ ਆਪਣੇ ਹੱਥੀਂ, ਪਹਿਲਾਂ ਧਰਮ ਦੀ ਕਿਰਤ ਕਰਕੇ ਮਾਇਆ ਕਮਾਈ, ਫਿਰ ਉਸ ਮਾਇਆ ਦਾ ਧਨ ਦਾ ਇਹ ਅੰਨ ਰਸਤਾ ਖਰੀਦੀਆਂ, ਫਿਰ ਆਪਣੇ ਹੱਥੀਂ ਸਾਰੀ ਰਸੋਈ ਤਿਆਰ ਕੀਤੀ, ਲੰਗਰ ਪ੍ਰਸ਼ਾਦਾ ਤਿਆਰ ਕੀਤਾ,
ਸਭੀ ਤਿਆਰ ਕਰ ਥਾਰ ਪਰੋਸਾ,
ਇਹਦਾ ਸਭ ਪ੍ਰਕਾਰ ਨਾਲ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਉਹਦਾ ਥਾਲ ਲੰਗਰ ਪ੍ਰਸ਼ਾਦੇ ਦਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਅੱਗੇ ਪਰੋਸਿਆ ਹੈ।
ਸਤਿਗੁਰ ਕੋ ਅਚਾਏ ਕਰ ਪੋਸਾ,
ਇਹਦਾ ਜਦੋਂ ਪੱਕ ਗਿਆ ਭੋਜਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਛਕਾਇਆ, ਗੁਰਸਿੱਖਾਂ ਨੂੰ ਬੜਾ ਚਾਓ, ਮਨ ਦੀ ਬੜੀ ਸੰਤੁਸ਼ਟੀ ਹੋਈ ਕਿ ਸਤਿਗੁਰਾਂ ਨੇ ਅੱਜ ਤਿੰਨ ਚਾਰ ਦਿਨਾਂ ਬਾਅਦ ਭੋਜਨ ਛਕਿਆ ਹੈ, ਤੇ ਗਰੀਬ ਨਵਾਜ ਜੀ ਨੇ ਇੰਨੇ ਦਿਨ ਭੋਜਨ ਹੀ ਅੰਗੀਕਾਰ ਨਹੀਂ ਸੀ ਕੀਤਾ, ਤੋ ਅੱਜ ਸਿੱਖਾਂ ਦੇ ਮਨਾਂ ਚ ਬੜੀ ਖੁਸ਼ੀ ਹੈ, ਬੜੀ ਭਾਰੀ ਸੰਤੁਸ਼ਟੀ ਹੋਈ ਹੈ ਸਤਿਗੁਰੂ ਜੀ ਨੂੰ ਭੋਜਨ ਛਕਾ ਕੇ।
ਸਭਿਆਂ ਪਾਏ ਆਨੰਦ ਵਿਸ਼ੇਸ਼ੋ,
ਪੰਜਾਂ ਦੇ ਪੰਜਾਂ ਸਿੱਖਾਂ ਨੂੰ ਬੜਾ ਭਾਰੀ ਆਨੰਦ ਪ੍ਰਾਪਤ ਹੋਇਆ, ਬੜੀ ਖੁਸ਼ੀ ਪ੍ਰਾਪਤ ਹੋਈ।
ਕਰਤ ਪਏ ਤਿਮ ਕਾਰ ਹਮੇਸ਼ੋ,
ਹੁਣ ਇਸੇ ਤਰ੍ਹਾਂ ਭਾਈ ਜੇਠਾ ਪ੍ਰਾਣਾ ਜੀ ਕਦੇ ਵਾਰੀ ਵਾਰੀ ਭਾਈ ਵਿਧੀ ਚੰਦ ਜੀ ਜਾਂ ਲੰਗਾਹ ਜੀ ਹੋਣੀ ਰਾਤ ਨੂੰ ਜਾਂਦੇ ਨੇ ਬਾਹਰ, ਤੇ ਰਾਤ ਨੂੰ ਬਾਹਰ ਜਾ ਕੇ ਠਠੇਰੇ ਦੇ ਉਸ ਭੱਠੀ ਤੇ ਜਾ ਕੇ ਸਾਰੀ ਰਾਤ ਬਦਾਨ ਚਲਾਉਂਦੇ, ਭਾਂਡੇ ਬਣਾਉਂਦੇ, ਬਰਤਨ ਘੜਦੇ, ਸਵੇਰੇ ਜਿਹੜੀ ਮਜ਼ਦੂਰੀ ਮਿਲਦੀ ਹੈ ਉਹਦੀ ਰਸਤ ਬਸ ਖਰੀਦ ਲਿਆਉਂਦੇ ਨੇ, ਉਹਦਾ ਭੋਜਨ ਤਿਆਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਛਕਾਉਂਦੇ ਨੇ। ਜਿੰਨੀ ਦੇਰ ਸਤਿਗੁਰੂ ਜੀ ਇੱਥੇ ਰਹੇ, ਸਰਕਾਰੀ ਖਜ਼ਾਨਿਆਂ ਚੋਂ ਜਿਹੜੀ ਮਾਇਆ ਆਉਂਦੀ ਰਹੀ ਬਾਦਸ਼ਾਹ ਵੱਲੋਂ, ਉਹ ਮਾਇਆ ਸਤਿਗੁਰੂ ਜੀ ਨੇ ਸਾਰੀ ਵਰਤਾ ਦੇਣੀ, ਉਹਦਾ ਜਿਹੜਾ ਰਸਤ ਬਸਤ ਆਉਣੀ ਉਹ ਰਾਜਿਆਂ ਨੂੰ ਸਾਰਾ ਕੁਝ ਛਕਾ ਦੇਣਾ, ਲੰਗਰ ਪ੍ਰਸ਼ਾਦ ਦਾ ਜਾਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਉਹ ਬਣਵਾ ਕੇ ਸਾਰਿਆਂ ਨੂੰ ਛਕਾ ਦੇਣੀ। ਰਾਜਿਆਂ ਦੀਆਂ ਮੌਜਾਂ ਲੱਗ ਗਈਆਂ, ਰੌਣਕਾਂ ਲੱਗੀਆਂ ਰਹਿੰਦੀਆਂ ਸਤਿਗੁਰਾਂ ਦੇ ਚਰਨਾਂ ਵਿਚ, ਪਰ ਸਤਿਗੁਰਾਂ ਵਾਸਤੇ ਜਿਹੜਾ ਭੋਜਨ ਤਿਆਰ ਹੁੰਦਾ ਹੈ ਉਹ ਗੁਰਸਿੱਖਾਂ ਦੀ ਕਿਰਤ ਬਿਰਤ ਦੀ ਮਾਇਆ ਨਾਲ ਤਿਆਰ ਹੁੰਦਾ ਹੈ। ਜਿੰਨੀ ਦੇਰ ਰਹੇ ਇਸੇ ਤਰ੍ਹਾਂ ਮਹਾਰਾਜ ਜੀ ਲਈ ਭੋਜਨ ਤਿਆਰ ਹੁੰਦਾ ਰਿਹਾ।
ਦੋਹਰਾ ਉਰ ਹਰਖਤ ਚੰਦੂ ਪਯੋ ਉਰਿਓ ਮਨੋਰਥ ਜਾਨ।
ਕਹਿੰਦੇ ਚੰਦੂ ਬੜਾ ਖੁਸ਼ ਹੋਇਆ, ਚੰਦੂ ਦੇ ਮਨ ਚ ਬੜੀ ਖੁਸ਼ੀ ਹੋਈ ਇਧਰ, ਕਿਉਂਕਿ ਇਹਦੀ ਮਨ ਭਾਉਂਦੀ ਹੋ ਗਈ। ਚੰਦੂ ਨੇ ਸੋਚਿਆ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਿੱਥੇ ਪਹੁੰਚਾਉਣਾ ਚਾਹੁੰਦਾ ਸੀ ਪਹੁੰਚਾ ਦਿੱਤਾ, ਗਵਾਲੀਅਰ ਦੇ ਕਿਲੇ ਚੋਂ ਹੁਣ ਕੋਈ ਨਿਕਲਿਆ ਕਦੇ? ਉੱਥੇ ਤਾਂ ਉਹਨੂੰ ਭੇਜਿਆ ਜਾਂਦਾ ਜਿਹਨੇ ਸਾਰੀ ਜ਼ਿੰਦਗੀ ਉੱਥੇ ਰਹਿਣਾ। ਚੰਦੂ ਬੜਾ ਖੁਸ਼, ਪਾਪੀ ਬੜਾ ਖੁਸ਼ ਹੋ ਰਿਹਾ ਕਿ ਮੇਰੇ ਮਨ ਦਾ ਮਨੋਰਥ ਪੂਰਾ ਹੋ ਗਿਆ।
ਦਇਓ ਨਜੂਮੀ ਕੋ ਦਰਬ ਅਰ ਉਮਰਾਵਨ ਮਾਨ।
ਇਹਨੇ ਕੀ ਕੀਤਾ, ਜਿਹੜਾ 5000 ਰੁਪਇਆ ਨਜੂਮੀ ਨੂੰ ਕਿਹਾ ਸੀ ਨਾ ਤੈਨੂੰ ਦਿਆਂਗਾ ਜੇ ਮੇਰਾ ਕੰਮ ਹੋ ਗਿਆ, ਪਹਿਲਾਂ 500 ਰੁਪਇਆ ਦੇ ਆਇਆ ਸੀ, ਫਿਰ 5000 ਰੁਪਇਆ ਨਜੂਮੀ ਨੂੰ ਦਿੱਤਾ। ਆਖਿਆ ਨਜੂਮੀ ਜੀ ਧੰਨਵਾਦ ਹੈ ਤੁਹਾਡੇ, ਤੁਸੀਂ ਮੇਰਾ ਕੰਮ ਸਿੱਧ ਕਰ ਦਿੱਤਾ, ਕਾਰਜ ਸਿੱਧ ਕਰ ਦਿੱਤਾ, ਲੋ ਤੁਹਾਡਾ ਇਨਾਮ। 5000 ਰੁਪਇਆ ਨਜੂਮੀ ਨੂੰ ਦਿੱਤਾ। ਫਿਰ ਉਹ ਜਿਹੜੇ ਉਮਰਾਵ ਸੀ, ਦੋ ਤਿੰਨ ਬੈਠੇ ਬਾਦਸ਼ਾਹ ਕੋਲ ਜਿਹੜੇ ਉਹਨੂੰ ਕਹਿੰਦੇ ਸਨ ਕਿ ਬਾਦਸ਼ਾਹ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਉੱਥੇ ਭੇਜ ਦੇ, ਉਹੀ ਤੇਰੇ ਵਾਸਤੇ ਜਪ ਤਪ ਕਰਨਗੇ। ਉਹਨਾਂ ਜਿਹੜੇ ਉਮਰਾਵਾਂ ਨੂੰ ਵੀ ਚੰਦੂ ਨੇ ਪੈਸਾ ਦਿੱਤਾ, ਉਹਨਾਂ ਨੂੰ ਵੀ ਰਿਸ਼ਵਤ ਦੇ ਕੇ ਆਪਣਾ ਕੀਤਾ।
ਚੌਪਈ ਪਰੇ ਕੈਦ ਅਬ ਕਰਹੋ ਹਾਨ।
ਚੰਦੂ ਸੋਚਦਾ ਬਸ ਇੱਕ ਕੰਮ ਤਾਂ ਹੋ ਗਿਆ ਕਿ ਮੈਂ ਉਹਨਾਂ ਨੂੰ ਕੈਦ ਖਾਨੇ ਵਿਚ ਸੁੱਟ ਦਿੱਤਾ, ਕੈਦ ਖਾਨੇ ਵਿਚ ਪਾ ਦਿੱਤਾ ਹੈ, ਹੁਣ ਕੈਦ ਖਾਨੇ ਵਿਚ ਪਾਉਣ ਤੋਂ ਬਾਅਦ ਉਹਨਾਂ ਨੂੰ ਮਾਰਦਿਆਂ ਵੀ ਮੈਨੂੰ ਦੇਰੀ ਨਹੀਂ ਲੱਗੇਗੀ, ਹੁਣ ਮੈਂ ਉਹਨਾਂ ਦਾ ਹਾਨ ਭਾਵ ਉਹਨਾਂ ਦੀ ਮੌਤ ਦਾ ਕਾਰਨ ਬਣਾਂਗਾ।
ਛੂਟਨ ਨਿਕਸਨ ਹੋਏ ਤਹਾਨ।
ਇਹੋ ਜੇ ਕਿਲੇ ਵਿਚ ਮੈਂ ਉਹਨਾਂ ਨੂੰ ਭੇਜਿਆ ਹੈ ਜਿੱਥੇ ਛੁੱਟ ਕੇ ਤਿੱਥੋਂ ਨਿਕਲਣਾ ਹੀ ਨਹੀਂ ਹੋਵੇਗਾ, ਉਹਨਾਂ ਦਾ ਉਥੋਂ ਛੁੱਟ ਕੇ ਬਾਹਰ ਹੀ ਨਹੀਂ ਆ ਸਕਣਗੇ।
ਯਤਨ ਵਿਚਾਰਤ ਮਾਰਨ ਕੇਰਾ।
ਹੁਣ ਚੰਦੂ ਯਤਨ ਵਿਚਾਰਦਾ ਕਿ ਉਹਨਾਂ ਨੂੰ ਮਾਰਾਂ ਕਿਵੇਂ। ਉਥੇ ਗਵਾਲੀਅਰ ਦੇ ਕਿਲੇ ਵਿਚ ਕੈਦ ਵਿਚ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਾਂ ਕਿਵੇਂ, ਉਹ ਯਤਨ ਸੋਚਣ ਲੱਗਾ ਹੁਣ ਚੰਦੂ, ਉਹ ਯਤਨ ਆਪਣੇ ਮਨ ਚ ਬਣਾਉਂਦਾ ਹੈ।
ਇਸ ਦਿਨ ਗਿਣਤੀ ਗਿਣੈ ਘਨੇਰਾ।
ਰਾਤ ਨੇ ਹੀ ਗਿਣਤੀਆਂ ਗਿਣਦਾ ਕਿ ਉਹਨਾਂ ਨੂੰ ਕਿਲੇ ਵਿਚ ਤਾਂ ਭੇਜ ਦਿੱਤਾ ਹੈ, ਪਰ ਹੁਣ ਉਹਨਾਂ ਨੂੰ ਮਾਰਾਂ ਕਿਵੇਂ। ਮੈਂ ਉਹਨਾਂ ਨੂੰ ਕਿਲੇ ਵਿਚੋਂ ਬਾਹਰ ਨਹੀਂ ਆਉਣ ਦੇਣਾ ਚਾਹੁੰਦਾ, ਮਾਰ ਦੇਣਾ ਚਾਹੁੰਦਾ, ਮੁਕਾ ਦੇਣਾ ਚਾਹੁੰਦਾ, ਪਰ ਮਾਰਾਂ ਕਿਵੇਂ। ਏਦਾਂ ਦੀਆਂ ਸੋਚਾਂ ਸੋਚਦਿਆਂ ਚੰਦੂ ਰਾਤ ਦਿਨ ਬਤੀਤ ਕਰਦਾ ਹੈ।
ਜਮਾਂਦਾਰ ਕੋ ਲਿਖਿਓ ਬਣਾਏ।
ਉਸ ਵੇਲੇ ਜਿਹੜਾ ਜਮਾਂਦਾਰ ਸੀ, ਜਮਾਂਦਾਰ ਕਹਿੰਦੇ ਨੇ ਜਿਹੜਾ ਕਿਲੇ ਦਾ ਮਾਲਕ ਸੀ, ਹਰਦਾਸ ਜੀ ਦਾ ਨਾਂ ਸੀ, ਚੰਦੂ ਨੇ ਸੋਚਿਆ ਵੀ ਉਹਨੂੰ ਆਪਣੇ ਵੱਸ ਚ ਕਰੀਏ। ਇਹਨੇ ਜਮਾਂਦਾਰ ਨੂੰ ਇੱਕ ਚਿੱਠੀ ਲਿਖੀ, ਜਿਹੜਾ ਹਰਦਾਸ ਸੀ, ਕਿਲੇਦਾਰ ਸੀ, ਮਾਲਕ ਸੀ ਦੁਰਗਪਤੀ, ਉਹਨੂੰ ਇੱਕ ਚਿੱਠੀ ਲਿਖੀ ਹੈ।
ਇਹੋ ਮਮ ਰਿਪ ਜਾਨੋ ਇਤ ਆਏ।
ਜਮਾਂਦਾਰ ਨੂੰ ਚਿੱਠੀ ਲਿਖੀ ਕਿ ਜਮਾਂਦਾਰ ਜੀ, ਦੁਰਗਪਤੀ ਜੀ, ਮੇਰਾ ਬੜਾ ਵੱਡਾ ਦੁਖੀ ਹੈ, ਬੜਾ ਵੱਡਾ ਦੁਸ਼ਮਣ ਹੈ, ਤੇ ਮੇਰਾ ਉਹ ਬੜਾ ਵੱਡਾ ਦੁਸ਼ਮਣ ਤੇਰੇ ਕੋਲ ਕਿਲੇ ਵਿਚ ਚੱਲ ਕੇ ਆਇਆ, ਉਹ ਤੇਰੇ ਕੋਲ ਗਵਾਲੀਅਰ ਦੇ ਕਿਲੇ ਵਿਚ ਆਇਆ ਹੈ।
ਕਰ ਉਪਾਅ ਮੈਂ ਤੁਝ ਤਿਗ ਭੇਜਾ।
ਉਥੇ ਭੇਜਣ ਵਾਲਾ ਵੀ ਉਹਨਾਂ ਨੂੰ ਮੈਂ ਹੀ ਆ, ਮੈਂ ਹੀ ਯਤਨ ਬਣਾਇਆ, ਮੈਂ ਹੀ ਉਪਾਅ ਕਰਕੇ ਉਹਨਾਂ ਨੂੰ ਉਥੇ ਤੇਰੇ ਕੋਲ ਭੇਜਿਆ ਹੈ।
ਇਸ ਦੁੱਖ ਤੇ ਮਮ ਪਾਕ ਕਰੇ ਜਾ।
ਇਸ ਦੁੱਖ ਕਰਕੇ ਮੇਰਾ ਕਲੇਜਾ ਪੱਕ ਗਿਆ। ਇਹ ਬੜਾ ਵੱਡਾ ਡਾਢਾ ਦੁੱਖ ਹੈ ਗੁਰੂ ਹਰਗੋਬਿੰਦ ਸਾਹਿਬ ਦਾ। ਇਸ ਦੁੱਖ ਕਰਕੇ ਮੇਰਾ ਕਲੇਜਾ ਪੱਕ ਚੁੱਕਾ ਹੈ।
ਨਹੀਂ ਦੁਰਗ ਤੇ ਨਿਕਸਨ ਪਾਵੈ।
ਹੁਣ ਏਦਾਂ ਦਾ ਯਤਨ ਕਰੀ ਕਿ ਗੁਰੂ ਹਰਗੋਬਿੰਦ ਸਾਹਿਬ ਉਸ ਕਿਲੇ ਚੋਂ ਬਾਹਰ ਨਾ ਨਿਕਲ ਸਕਣ, ਕਿਸੇ ਵੀ ਤਰੀਕੇ ਉਸ ਕਿਲੇ ਚੋਂ ਬਾਹਰ ਨਾ ਜਾ ਸਕਣ।
ਇਮ ਕੀ ਜੈ ਜਿਮ ਜਮ ਕਰ ਜਾਵੈ।
ਏਦਾਂ ਦਾ ਯਤਨ ਕਰੀ ਕਿ ਕਿਸੇ ਤਰੀਕੇ ਉਹਨਾਂ ਨੂੰ ਮਾਰ ਕੇ ਜਮਪੁਰੀ ਭੇਜਣ ਦੀ ਤਿਆਰੀ ਕਰ, ਕਿਸੇ ਤਰੀਕੇ ਉਹਨਾਂ ਨੂੰ ਮਾਰ ਮੁਕਾ ਕੇ ਕਿਲੇ ਦੇ ਅੰਦਰ ਹੀ, ਪਤਾ ਹੀ ਨਾ ਲੱਗੇ ਕਿਸੇ ਨੂੰ ਬਾਹਰ ਕੀ ਹੋਇਆ, ਉਹਨਾਂ ਨੂੰ ਕਿਲੇ ਅੰਦਰ ਹੀ ਮਾਰ ਮੁਕਾ।
ਸੋ ਉਪਾਉ ਮੈਂ ਕਹੋ ਬਨਾਈ,
ਜੇ ਤੂੰ ਆਖੇ ਵੀ ਉਹਨਾਂ ਨੂੰ ਮਾਰਾਂ ਕਿਵੇਂ, ਉਹਦਾ ਉਪਾਅ ਵੀ ਮੈਂ ਤੈਨੂੰ ਦੱਸ ਦਿੰਦਾ, ਉਹਦਾ ਉਪਾਅ ਵੀ ਮੈਂ ਤੈਨੂੰ ਲਿਖ ਕੇ ਭੇਜ ਦਿੰਦਾ ਹਾਂ।
ਕੋਸ਼ਿਸ਼ ਸਭ ਦੇਹ ਜ਼ਹਿਰ ਲਗਾਈ,
ਇੱਕ ਪੁਸ਼ਾਕ ਤਿਆਰ ਕਰਾ, ਉਹ ਪੁਸ਼ਾਕ ਮੈਂ ਭੇਜਦਾ ਤੇਰੇ ਕੋਲ, ਉਸ ਪੁਸ਼ਾਕ ਦੇ ਉੱਤੇ ਕੱਪੜਿਆਂ ਦੇ ਉੱਤੇ ਜ਼ਹਿਰ ਲਗਾ ਦੇ, ਸਾਰੇ ਕੱਪੜੇ ਜ਼ਹਿਰ ਦੇ ਨਾਲ ਭਰ ਦੇ।
ਅਤ ਤੀਛਣ ਜਿਸ ਤੇ ਤਤਕਾਲ,
ਜ਼ਹਿਰ ਇਹੋ ਜਿਹਾ ਭਿਆਨਕ ਹੋਣਾ ਚਾਹੀਦਾ ਕਿ ਜਿਹਦੇ ਨਾਲ ਤਾਤਕਾਲ ਹੀ ਮੌਤ ਹੋ ਜਾਏ, ਕੱਪੜੇ ਪਾਉਂਦਿਆਂ ਸਰੀਰ ਤੇ ਜ਼ਹਿਰ ਫੈਲ ਜੇ ਸਰੀਰ। ਏਦਾਂ ਦੀ ਜ਼ਹਿਰੀਲੀ ਪੁਸ਼ਾਕ ਤਿਆਰ ਕਰਾਣੀ ਹੈ, ਉਹਦੇ ਤੇ ਇਹੋ ਜਿਹਾ ਜ਼ਹਿਰ ਲਾਣਾ ਜਿਹੜਾ ਬੜਾ ਤੀਛਣ ਵਿਕਰਾਲ ਹੋਵੇ।
ਤਜੈ ਪ੍ਰਾਨ ਪਹਿਰਤ ਵਿਕਰਾਲ,
ਜਿਸ ਬਸਤਰ ਨੂੰ ਜਿਸ ਪੁਸ਼ਾਕ ਨੂੰ ਪਹਿਨਦਿਆਂ ਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪ੍ਰਾਣ ਤਿਆਗ ਦੇਣ, ਆਪਣਾ ਸਰੀਰ ਤਿਆਗ ਦੇਣ, ਏਦਾਂ ਦਾ ਜ਼ਹਿਰੀਲਾ ਜ਼ਹਿਰ ਹੋਣਾ ਚਾਹੀਦਾ, ਉਹ ਪੁਸ਼ਾਕ ਤੇ ਲਾ ਕੇ ਉਹਨਾਂ ਨੂੰ ਕੱਪੜੇ ਪਾਉਣ ਨੂੰ ਦੇਣੇ ਹਨ।
ਨਿਜ ਨਰ ਆਛੋ ਕੀਨ ਪਠਾਵਨ,
ਮੈਂ ਇੱਕ ਬੜਾ ਵਧੀਆ ਬੰਦਾ ਤੇਰੇ ਕੋਲ ਭੇਜ ਰਿਹਾ, ਮੇਰਾ ਬੜਾ ਵਧੀਆ ਬੰਦਾ, ਚੰਗਾ ਬੰਦਾ ਹੈ, ਉਹ ਮੈਂ ਤੇਰੇ ਕੋਲ ਭੇਜ ਰਿਹਾ।
ਇਹ ਬਨਵਾਵੈ ਹਿਤ ਪਹਿਰਾਵਨ,
ਤੇ ਕੱਪੜੇ ਵੀ ਭੇਜ ਰਿਹਾ ਜਿਹੜੇ ਦੇਣੇ ਨੇ, ਉਹ ਕੱਪੜੇ ਗੁਰੂ ਹਰਗੋਬਿੰਦ ਸਾਹਿਬ ਦਾ ਮਾਪਾ ਲੈ ਕੇ ਪਹਿਲਾਂ ਬਾਹਰੋਂ ਬਣਵਾ ਲੈ, ਤੇ ਬਣਵਾ ਕੇ ਫਿਰ ਉਹਨਾਂ ਕੱਪੜਿਆਂ ਤੇ ਜ਼ਹਿਰ ਲਾ ਕੇ ਉਹਨਾਂ ਨੂੰ ਭੇਟ ਕਰਕੇ ਪਵਾ ਦੇ।
ਤੁਮ ਨਿਜ ਕਰ ਲੈ ਕੇ ਡਿੱਗ ਜਾਵੋ,
ਉਹ ਕੱਪੜੇ ਹੈ ਹਰਦਾਸ ਤੂੰ ਆਪ ਆਪਣੇ ਹੱਥੀ ਲੈ ਕੇ ਜਾਵੀ।
ਕੋਸ਼ਿਸ਼ ਪਠੀ ਸ਼ਾਹੋ ਬਤਰਾਵੋ,
ਔਰ ਗੁਰੂ ਹਰਗੋਬਿੰਦ ਸਾਹਿਬ ਨੂੰ ਆਖੀ ਕਿ ਇਹ ਕੱਪੜੇ ਇਹ ਪੁਸ਼ਾਕ ਬਾਦਸ਼ਾਹ ਜਹਾਂਗੀਰ ਨੇ ਆਪ ਤੁਹਾਡੇ ਲਈ ਭੇਜੇ। ਉਹ ਪੁਸ਼ਾਕ ਦੇਵੀ ਜ਼ਹਿਰ ਲਾ ਕੇ ਦੇ ਕੇ ਆਈ ਤੇ ਆਖੀਏ ਪੁਸ਼ਾਕ ਬਾਦਸ਼ਾਹ ਜਹਾਂਗੀਰ ਨੇ ਆਪ ਭੇਜੀ ਹੈ।
ਕਹੋ ਕਪਟ ਕੇ ਮਧੁਰ ਬੈਨ,
ਤੇ ਬੜੇ ਕਪਟ ਸਹਿਤ ਮਿੱਠਾ ਮਿੱਠਾ ਬੋਲ ਕੇ ਕਹੀ ਕਿਤੇ ਤੇਰੇ ਤੇ ਗੁਰੂ ਜੀ ਸ਼ੱਕ ਨਾ ਕਰਨ।
ਪਹਿਰਾਵੋ ਤਨ ਹੇਰਤ ਨੈਣ,
ਔਰ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਦਿਆਂ ਉਹਨਾਂ ਨੂੰ ਕੱਪੜੇ ਪਵਾਈ, ਆਪਣੇ ਸਾਹਮਣੇ ਉਹਨਾਂ ਨੂੰ ਵਸਤਰ ਸਰੀਰ ਤੇ ਧਾਰਨ ਕਰਵਾਏ।
ਜਬ ਮਮ ਰਿਪ ਜਮ ਧਾਮ ਪਹੁੰਚੈ,
ਹੇ ਦੁਰਗਪਤੀ ਹੇ ਹਰਦਾਸ, ਜੇ ਮੇਰਾ ਇਹ ਕੰਮ ਹੋ ਗਿਆ, ਮੇਰਾ ਦੁਸ਼ਮਣ ਜਮ ਘਰ ਚਲਾ ਗਿਆ,
ਤੋਹੇ ਮਰਾਤਬ ਕਰ ਹੋ ਉੱਚੇ,
ਮੈਂ ਤੇਰਾ ਮਰਾਤਬਾ ਬੜਾ ਉੱਚਾ ਕਰ ਦਿਆਂਗਾ, ਤੈਨੂੰ ਬੜਾ ਉੱਚਾ ਮਰਤਬਾ ਦਿਆਂਗਾ, ਤੈਨੂੰ ਬੜੇ ਉੱਚੇ ਰੁਤਬੇ ਤੇ ਬਿਠਾਵਾਂਗਾ।
ਸ਼ਾਹ ਨਿਕਟ ਤੇ ਮਾਨ ਕਰਾਵੋ,
ਤੇ ਬਾਦਸ਼ਾਹ ਜਹਾਂਗੀਰ ਦੇ ਕੋਲੋਂ ਤੇਰਾ ਸਨਮਾਨ ਕਰਾਵਾਂਗਾ, ਬਾਦਸ਼ਾਹ ਕੋਲੋਂ ਤੇਰਾ ਸਤਿਕਾਰ ਕਰਾਵਾਂਗਾ।
ਖੇਤ ਗੁਜਾਰੇ ਗ੍ਰਾਮ ਦਿਵਾਵੋ,
ਇੱਥੇ ਬਸ ਨੀ, ਤੈਨੂੰ ਪੰਜ ਸੱਤ ਪਿੰਡ ਵੀ ਦਵਾ ਦਿਆਂਗਾ ਗੁਜਾਰੇ ਵਾਸਤੇ, ਜਿਹਦੇ ਨਾਲ ਤੂੰ ਸਾਰੀ ਜ਼ਿੰਦਗੀ ਆਪਣਾ ਵਧੀਆ ਗੁਜ਼ਾਰਾ ਕਰ ਸਕੇ।
5000 ਦਰਬ ਮੈਂ ਦੇ ਹੋ,
ਔਰ ਇਹਦੇ ਤੋਂ ਇਲਾਵਾ 5000 ਰੁਪਈਆ ਤੈਨੂੰ ਮੈਂ ਆਪਣੇ ਵੱਲੋਂ ਵੀ ਦਿਆਂਗਾ, 5000 ਰੁਪਈਆ ਤੈਨੂੰ ਮੈਂ ਆਪਣੇ ਵੱਲੋਂ ਵੀ ਦਿਆਂਗਾ।
ਆਪਣ ਸਖਾ ਪਿਆਰੋ ਕਰ ਵੈ ਹੋ,
ਔਰ ਸਾਰੀ ਜ਼ਿੰਦਗੀ ਮੈਂ ਤੈਨੂੰ ਆਪਣਾ ਪਿਆਰਾ ਮਿੱਤਰ ਬਣਾ ਕੇ ਰੱਖਾਂਗਾ, ਔਰ ਤੇਰਾ ਅਹਿਸਾਨ ਮੰਨਦਾ ਰਹਾਂਗਾ।
ਇਮ ਲਿਖ ਕਰ ਆਛੋ ਨਰ ਭੇਜਾ,
ਇਹਦਾ ਚੰਦੂ ਨੇ ਚਿੱਠੀ ਲਿਖ ਕੇ ਆਪਣਾ ਇੱਕ ਚੰਗਾ ਵਿਸ਼ਵਾਸ ਪਾਤਰ ਬੰਦਾ ਸੀ ਉਹਨੂੰ ਭੇਜਿਆ ਹੈ।
ਕਹਿਓ ਕੇ ਦਰਬ ਸੰਗ ਗਨ ਲੈ ਜਾ,
ਉਹਨੂੰ ਆਖਿਆ ਨਾਲ ਪੈਸੇ ਵੀ ਲੈ ਜਾ, ਪਹਿਲਾਂ ਜੇ ਕਿਤੇ ਹਰਦਾਸ ਮੰਗ ਲਵੇ ਤੇ ਪਹਿਲਾਂ ਵੀ ਉਹਨੂੰ ਦੇ ਦੇ, ਫਿਕਰ ਨਾ ਕਰੀ, ਉਹਨੂੰ ਆਖਿਆ ਪਹਿਲਾਂ ਆਪਣੇ ਨਾਲ ਪੈਸੇ ਵੀ ਲੈ ਜਾ।
ਪਠਿਓ ਪਾਤਕੀ ਕੋ ਨਰ ਗਇਓ,
ਕਹਿੰਦੇ ਇੱਦਾਂ ਇਸ ਪਾਤਕੀ ਪਾਪੀ ਚੰਦੂ ਦਾ ਭੇਜਿਆ ਹੋਇਆ ਇਹ ਨਰ ਪਹੁੰਚਿਆ ਹੈ।
ਦੇਖ ਦੁਰਗ ਪਤ ਕੋ ਖਤ ਦਇਓ,
ਗਵਾਲੀਅਰ ਦੇ ਕਿਲੇ ਚ ਪਹੁੰਚਿਆ, ਉੱਥੇ ਜਾ ਕੇ ਹਰਦਾਸ ਨੂੰ ਮਿਲਿਆ ਤੇ ਹਰਦਾਸ ਨੂੰ ਜਾ ਕੇ ਉਹ ਚਿੱਠੀ ਦਿੱਤੀ।
ਪਠ ਕਰ ਜਾਣਿਓ ਅਖਿਲ ਹਵਾਲ,
ਉਸ ਦੁਰਗਪਤੀ ਨੇ ਜਦੋਂ ਚਿੱਠੀ ਪੜ੍ਹੀ ਚੰਦੂ ਦੀ ਭੇਜੀ ਹੋਈ ਸਾਰੀ ਪੜ੍ਹ ਕੇ ਜਾਣ ਲਈ,
ਸਤਿਗੁਰ ਟਿਕ ਪਹੁੰਚਿਓ ਤਤਕਾਲ,
ਉਹਨੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਰੀ ਖਬਰ ਦਿੱਤੀ। ਮਹਾਰਾਜ ਵੇਖੋ ਚੰਦੂ ਹਾਲੇ ਵੀ ਬਾਦ ਨਹੀਂ ਆ ਰਿਹਾ, ਕਪਟ ਕਰ ਰਿਹਾ, ਪਹਿਲਾਂ ਕਪਟ ਕਰਕੇ ਆਪ ਜੀ ਨੂੰ ਇੱਥੇ ਭੇਜਿਆ, ਹੁਣ ਇੱਥੇ ਮੇਰੇ ਕੋਲ ਚਿੱਠੀ ਭੇਜੀ ਹੈ, ਮੈਨੂੰ ਵੀ ਉਹ ਆਪਣੇ ਅਖਤਿਆਰ ਕਰਨਾ ਚਾਹੁੰਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਜਵਾਬ ਦੇ ਰਹੇ ਨੇ, ਉਹ ਕਥਾ ਆਪ ਜੀ ਅਗਲੇ ਪ੍ਰਕਰਣਾਂ ਚ ਸਰਵਣ ਕਰੋਗੇ। ਗੁਰੂ ਕਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ। ਵਾਹਿ ਗੁਰੂ ਵਾਹਿ ਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।